ਨਸ਼ਿਆਂ ਦੇ ਨੁਕਸਾਨ। ਨਸ਼ੇ ਨਿਪੁੰਸਕਤਾ ਅਤੇ ਬਾਂਝਪਨ ਦਾ ਕਾਰਨ ਬਣਦੇ ਹਨ। ਜਿਵੇਂ ਸਿਆਣਿਆਂ ਦਾ ਕਥਨ ਹੈ ਨਾ ਕਿ ਜਵਾਨੀ ਮਸਤਾਨੀ ਹੁੰਦੀ ਹੈ, ਮਸਤਾਨੇਪਨ ਵਿਚ ਮਨੁੱਖ ਬੇਪਰਵਾਹੀ ਦੀ ਹਾਲਤ ਵਿਚ ਅਮੋੜ ਆਪਣੇ ਖਿਆਲੀ ਵੇਗ ਵਿਚ ਤੁਰਿਆ ਜਾਂਦਾ। ਮਸਤਿਆ ਹੋਇਆ ਨੌਜਵਾਨ ਨਾ ਤਾਂ ਕਿਸੇ ਸਿਆਣੇ ਦੀ ਸੁਣਦਾ ਤੇ ਨਾ ਹੀ ਮੰਨਦਾ, ਕਿਉਂਕਿ ਉਸਦੀ ਨਫਾ ਨੁਕਸਾਨ ਅਤੇ ਲੇਖਾ ਜੋਖਾ ਕਰਕੇ ਕਿ ਕਿਹੜੀ ਚੀਜ਼ ਮੇਰੇ ਲਈ ਬਿਹਤਰ ਹੈ ਜਾਂ ਨੁਕਸਾਨਦੇਹ ਹੈ, ਇਹ ਬਿਰਤੀ ਨਸ਼ੇ ਦੀ ਦੁਬੇਲ ਹੋ ਚੁੱਕੀ ਹੁੰਦੀ ਹੈ, ਜਿਸ ਕਾਰਨ ਉਹ ਅਮੋੜ ਮਸਤ ਹਾਥੀ ਦੀ ਚਾਲ ਵਿਚ ਆਪਣੇ ਹੀ ਬਣਾਏ ਹੋਏ ਖਿਆਲੀ ਵਿਚਾਰਾਂ ਅਧੀਨ ਚੱਲਦਾ ਹੈ। ਅੱਜ ਨੌਜਵਾਨ ਮਸਤਾਨੀ ਜਵਾਨੀ ਦੇ ਵੇਗ ਵਿਚ ਅੰਨੇਵਾਹ ਆਪਣੀ ਧੁਨ ਵਿਚ ਨਸ਼ਿਆਂ ਦੇ ਸੇਵਨ ਵਿਚ ਦਿਨ ਰਾਤ ਗਲਤਾਨ ਹੋਈ ਜਾ ਰਹੇ ਨੇ। ਜਾਂ ਤਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਹਾਨੀਕਾਰਕ ਅੰਜਾਮ ਦਾ ਪਤਾ ਹੀ ਨਹੀਂ, ਤੇ ਜਾਂ ਫਿਰ ਬਾਬਾ ਕਬੀਰ ਜੀ ਦਾ ਕਥਨ ਹੈ ਕਿ ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਇਹ ਕਾਰ ਕਰ ਰਹੇ ਨੇ। ਕੁਝ ਵੀ ਹੋਵੇ ਜ਼ਹਿਰ ਜ਼ਹਿਰ ਹੀ ਹੈ, ਚਾਹੇ ਜ਼ਹਿਰ ਦੀ ਜਾਣਕਾਰੀ ਲੈ ਕੇ ਖਾ ਲਓ, ਚਾਹੇ ਅਨਭੋਲ ਪੁਣੇ ਵਿਚ ਖਾ ਲਵੋ, ਜ਼ਹਿਰ ਨੇ ਤਾਂ ਆਪਣਾ ਅਸਰ ਕਰਨਾ ਹੀ ਹੈ। 5-7 ਸਾਲ ਤੋਂ ਜਿਹੜੇ ਨੌਜਵਾਨ ਲਗਾਤਾਰ ਨਸ਼ਿਆਂ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਪ੍ਰਤੀ ਮੈਡੀਕਲ ਸਰਵਿਸਿਸ ਬੋਰਡ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਜੰਮੂ ਅਤੇ ਪੰਜਾਬ ਦੇ ਇਲਾਕਿਆਂ ਦਾ ਸਰਵੇਖਣ ਕਰਾਇਆ। ਉਨ੍ਹਾਂ ਦੀਆਂ ਰਿਪੋਰਟਾਂ ਅਨੁਸਾਰ ਬਾਕੀ ਸਰੀਰਕ ਬਿਮਾਰੀਆਂ ਨੂੰ ਛੱਡ ਕੇ 100 ਪਿੱਛੇ 10 ਨੌਜਵਾਨ ਨਸ਼ਿਆਂ ਦੇ ਲਗਾਤਾਰੀ ਸੇਵਨ ਕਰਨ ਕਾਰਨ ਬਿਲਕੁਲ ਨਿਪੁੰਸਕਤਾ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ 15% ਨੌਜਵਾਨ ਇਸ ਨਾਮਰਾਦ ਬਿਮਾਰੀ ਦੀ ਲਪੇਟ ਵਿਚ ਆ ਕੇ ਨਿਪੁੰਸਕ ਹੋਣ ਵਾਲੇ ਹਨ। ਜਿਹੜੇ ਇਸ ਬਿਮਾਰੀ ਨੂੰ ਜ਼ਾਹਿਰ ਕਰਨ ਵਿਚ ਸ਼ਰਮਿੰਦਗੀ ਮਹਿਸੂਸ ਕਰਦੇ ਹਨ ਅਤੇ ਆਪਣੇ ਪਰਿਵਾਰ ਤੋਂ ਲੁਕਵੇਂ ਢੰਗ ਨਾਲ ਡਾਕਟਰਾਂ ਨੂੰ ਮੂੰਹ ਮੰਗੀ ਮਾਇਆ ਦੇ ਕੇ ਮੁੜ ਮਰਦਾਵੀ ਤਾਕਤ ਹਾਸਲ ਕਰਨ ਦੇ ਯਤਨ ਕਰ ਰਹੇ ਨੇ, ਅੱਜ ਲੋੜ ਹੈ ਸੁਚੇਤ ਹੋਣ ਦੀ। ਲੋੜ ਹੈ ਨੌਜਵਾਨ ਨੂੰ ਆਪਣੇ ਭਲੇ ਬੁਰੇ ਅਤੇ ਨਫੇ ਨੁਕਸਾਨ ਦਾ ਲੇਖਾ ਜੋਖਾ ਕਰਕੇ ਸੰਭਲਣ ਦੀ, ਤਾਂ ਜੋ ਆਉਣ ਵਾਲੇ ਸਮੇਂ ਵਿਚ ਨੌਜਵਾਨ ਆਪਣੀਆਂ ਕੁੱਲਾਂ ਨੂੰ ਚਾਲੂ ਰੱਖ ਸਕਣ। ਬੱਚੀਆਂ ਪ੍ਰਤੀ ਵੀ ਸਰਵੇਖਣਕਰਤਾ ਦੀ ਇਹੋ ਹੀ ਤਕਰੀਬਨ ਰਾਏ ਹੈ ਕਿ ਜਿੱਥੇ ਨੌਜਵਾਨ ਨਸ਼ਿਆਂ ਦੇ ਲਗਾਤਾਰੀ ਸੇਵਨ ਨਾਲ ਨਿਪੁੰਸਕ ਹੋ ਰਹੇ ਨੇ, ਉਥੇ ਬੱਚੀਆਂ ਵਿਚ ਵੀ ਨਸ਼ਾ ਸੇਵਨ ਕਰਨ ਨਾਲ ਜਣੇਪਾ ਸ਼ਕਤੀ ਦਿਨੋ ਦਿਨ ਘਟ ਕੇ ਬਾਂਝਪਨ ਦਾ ਰੋਗ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਕਾਰਨ ਨੌਜਵਾਨ ਬੱਚੇ ਬੱਚੀਆਂ ਦਾ ਭਵਿੱਖ ਅਤ ਹੀ ਖਤਰਨਾਕ ਮੋੜ ਉੱਤੇ ਆ ਖਲੋਤਾ। ਜੇ ਨਾ ਸੰਭਲੇ ਫਿਰ ਪਛਤਾਵੇ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪੈਣਾ। ਨਸ਼ੇ ਸਰੀਰ ਦਾ ਨਾਸ਼ ਕਰਦੇ ਨੇ, ਨਸ਼ਾ ਤਾਂ ਕੋਈ ਵੀ ਚੰਗਾ ਨਹੀਂ, ਸਾਰੇ ਨਸ਼ੇ ਸਿਹਤ ਅਤੇ ਸਰੀਰ ਦੀ ਖੀਣਤਾ ਹੀ ਕਰਦੇ ਹਨ, ਇਸ ਤੋਂ ਬਿਨਾਂ ਕੁਝ ਨਹੀਂ। ਧਨ ਅਤੇ ਇੱਜ਼ਤ ਨੂੰ ਮਿੱਟੀ ਵਿਚ ਮਿਲਾਉਂਦੇ ਨੇ, ਹੋਰ ਅਨੇਕਾਂ ਲਾ ਇਲਾਜ ਬਿਮਾਰੀਆਂ ਦੇ ਜਨਮਦਾਤਾ ਬਣਦੇ ਹਨ ਇਹ ਨਸ਼ੇ। ਬਾਕੀ ਨਸ਼ਿਆਂ ਨੂੰ ਇਕ ਪਾਸੇ ਰੱਖ ਕੇ ਕੇਵਲ ਤੰਬਾਕੂ, ਜਿਸ ਨੂੰ ਅਨੇਕ ਤਰ੍ਹਾਂ ਨਾਲ ਚੱਬ ਕੇ, ਸੁੰਘ ਕੇ, ਸਿਗਰਟ ਰਾਹੀਂ ਫੇਫੜਿਆਂ ਵਿਚ ਧੂੰਆਂ ਚਾੜ ਕੇ ਇਸ ਤੋਂ ਨਸ਼ਾ ਪ੍ਰਾਪਤ ਕੀਤਾ ਜਾਂਦਾ ਹੈ, ਇਸ ਪ੍ਰਥਾਏ ਸਿਹਤ ਵਿਗਿਆਨੀਆਂ ਦੀ ਖੋਜ ਹੈ ਕਿ ਇਸ ਜਗਤ ਜੂਠ ਭਾਵ ਤੰਬਾਕੂ ਵਰਤਣ ਵਾਲਿਆਂ ਦੇ ਸਰੀਰ ਵਿਚ ਤੰਬਾਕੂ ਦੀ ਜ਼ਹਿਰੀਲੀ ਬੂਟੀ ਵਿਚੋਂ 21 ਤਰ੍ਹਾਂ ਦੇ ਅਤ ਖਤਰਨਾਕ ਜ਼ਹਿਰ ਸਰੀਰ ਅੰਦਰ ਪ੍ਰਵੇਸ਼ ਕਰਦੇ ਹਨ, ਜੋ ਸਰੀਰ ਦੇ ਵੱਖ ਵੱਖ ਅੰਗਾਂ ਉੱਤੇ ਮਾਰੂ ਅਸਰ ਕਰਕੇ ਕਿਤੇ ਖਾਣੇ ਵਾਲੀ ਨਾਲੀ ਦਾ ਨੁਕਸਾਨ ਕਰਦੇ ਨੇ, ਕਿਤੇ ਫੇਫੜਿਆਂ, ਅੰਤੜੀਆਂ, ਮੇਦੇ ਤੇ ਮੂੰਹ ਵਿਚ ਕੈਂਸਰ ਦੇ ਰੋਗ ਪੈਦਾ ਕਰਨ ਦਾ ਕਾਰਨ ਬਣਦੇ ਹਨ, ਕਿਤੇ ਗੁਰਦੇ, ਦਿਲ ਅਤੇ ਦਿਮਾਗ ਉੱਤੇ ਅਸਰ ਕਰਕੇ ਹਾਈ ਬਲੱਡ ਪ੍ਰੈਸ਼ਰ ਅਤੇ ਜਲੋਦਰ ਵਰਗੇ ਲਾ ਇਲਾਜ ਰੋਗਾਂ ਨੂੰ ਜਨਮ ਦਿੰਦੇ ਹਨ। ਡਾਕਟਰਾਂ ਦੀ ਖੋਜ ਅਨੁਸਾਰ ਇਕ ਵਾਰ ਸ਼ਰਾਬ ਦਾ ਨਸ਼ਾ ਕਰਨ ਨਾਲ ਦਿਮਾਗ ਅਤੇ ਨਰਵਸ ਸਿਸਟਮ ਦੇ ਕਈ ਮਿਲੀਅਨ ਜੋ ਹੈ, 10 ਲੱਖ ਦਾ 1 ਮਿਲੀਅਨ ਹੁੰਦਾ ਹੈ, ਤਾਂ ਉਹਨਾਂ ਨੇ ਇੱਥੇ ਲਫ਼ਜ਼ ਵਰਤਿਆ ਹੈ, ਕਈ ਮਿਲੀਅਨ ਸੈੱਲ ਬੇਹੋਸ਼ ਹੋ ਜਾਂਦੇ ਨੇ। ਬੇਹੋਸ਼ ਹੋਏ ਸੈੱਲਾਂ ਵਿੱਚੋਂ ਬਹੁਤੇ ਤਾਂ ਮਰ ਜਾਂਦੇ ਨੇ, ਜਿੰਨੇ ਸੈੱਲ ਮਰਦੇ ਹਨ ਓਨੇ ਹੋਰ ਬਣਦੇ ਨਹੀਂ, ਜਿਸ ਕਾਰਨ ਦਿਮਾਗ ਦਾ ਸਾਰਾ ਨਰਵਸ ਸਿਸਟਮ ਕਮਜ਼ੋਰ ਹੁੰਦਾ ਜਾਂਦਾ ਹੈ, ਵੀਕ ਹੁੰਦਾ ਜਾਂਦਾ ਹੈ, ਮਨੁੱਖ ਦੀ ਯਾਦਾਸ਼ਤ ਸ਼ਕਤੀ ਬਹੁਤ ਛੇਤੀ ਘੱਟ ਜਾਂਦੀ ਹੈ। ਕਈ ਥਾਵਾਂ ਤੇ ਇਹ ਨਸ਼ੇ ਦੇ ਜ਼ਹਿਰ ਪੈਂਕਰੀਆਸ ਦਾ ਨੁਕਸਾਨ ਕਰਕੇ ਸ਼ੂਗਰ ਵਰਗੀਆਂ ਅਸਾਧ ਬਿਮਾਰੀਆਂ ਪੈਦਾ ਕਰਦੇ ਹਨ। ਦਮਾ ਅਤੇ ਸਾਹ ਘੁੱਟਣ ਦੀ ਬਿਮਾਰੀ ਤੰਬਾਕੂ ਸੇਵਨ ਕਰਨ ਵਾਲਿਆਂ ਨੂੰ ਅਵਸ਼ ਹੀ ਆ ਗਰਸਦੀ ਹੈ। ਤੰਬਾਕੂ ਵਿਚ ਜੋ 21 ਤਰ੍ਹਾਂ ਦੇ ਜ਼ਹਿਰ ਹੁੰਦੇ ਹਨ, ਉਨ੍ਹਾਂ ਵਿਚੋਂ ਨਿਕੋਟੀਨ ਜ਼ਹਿਰ ਸਭ ਤੋਂ ਵੱਧ ਖਤਰਨਾਕ ਹੁੰਦਾ ਹੈ। ਨਿਕੋਟੀਨ ਜ਼ਹਿਰ ਦੀ 1 ਬੂੰਦ ਘੱਟੋ ਘੱਟ 6 ਬਿੱਲੀਆਂ ਜਾਂ 2 ਕੁੱਤਿਆਂ ਨੂੰ ਤੁਰੰਤ ਮਾਰ ਸਕਦੀ ਹੈ। ਨਿਕੋਟੀਨ ਜ਼ਹਿਰ ਜੋ ਤੰਬਾਕੂ ਵਿਚ ਪਾਇਆ ਜਾਂਦਾ ਹੈ, ਉਸ ਬਾਰੇ ਸਾਇੰਸਦਾਨਾਂ ਦੀ ਖੋਜਕਰਤਾਵਾਂ ਦਾ ਇਹ ਨਤੀਜਾ ਹੈ ਕਿ ਨਿਕੋਟੀਨ ਜ਼ਹਿਰ ਦੀ 1 ਬੂੰਦ ਘੱਟੋ ਘੱਟ 6 ਬਿੱਲੀਆਂ ਜਾਂ 2 ਕੁੱਤਿਆਂ ਨੂੰ ਤੁਰੰਤ ਮਾਰ ਸਕਦੀ ਹੈ। ਨਿਕੋਟੀਨ ਜ਼ਹਿਰ ਦੀਆਂ 8 ਬੂੰਦਾਂ ਜੇ ਘੋੜੇ ਵਰਗੇ ਸ਼ਕਤੀਸ਼ਾਲੀ ਜਾਨਵਰ ਨੂੰ ਵੀ ਪਿਲਾ ਦਿੱਤੀਆਂ ਜਾਣ ਨਾ ਤਾਂ ਉਹ ਵੀ ਸਕਿੰਟਾਂ ਵਿੱਚ ਚਿੱਤ ਹੋ ਜਾਂਦਾ। ਸੋਚਣ ਤੇ ਵਿਚਾਰਨ ਵਾਲੀ ਗੱਲ ਹੈ ਕਿ ਅਜਿਹਾ ਖਤਰਨਾਕ ਜ਼ਹਿਰ ਜਿਸ ਦੀ 1 ਬੂੰਦ 6 ਬਿੱਲੀਆਂ ਜਾਂ 2 ਕੁੱਤਿਆਂ ਨੂੰ ਸਕਿੰਟਾਂ ਚ ਪਾਰ ਬੁਲਾ ਸਕਦੀ ਹੈ ਤੇ 8 ਬੂੰਦਾਂ 6 ਚ 2 ਹੋਰ ਪਾ ਦੋ ਨਿਕੋਟੀਨ ਦੀਆਂ, ਜੇ 1 ਸ਼ਕਤੀਸ਼ਾਲੀ ਘੋੜੇ ਨੂੰ ਜਾਨ ਤੋਂ ਮਾਰ ਦੇਣ ਦੀ ਸਮਰੱਥਾ ਰੱਖਦੀ ਹੈ ਤਾਂ ਕੀ ਅਜਿਹੀਆਂ ਘਾਤਕ ਤੇ ਮਾਰੂ ਜ਼ਹਿਰ ਮਨੁੱਖ ਦੇ ਅੰਦਰ ਜਾ ਕੇ ਨੁਕਸਾਨ ਨਹੀਂ ਕਰਦਾ ਹੋਵੇਗਾ? ਬਿਲਕੁਲ ਕਰਦਾ। ਸ਼ਰਾਬ ਦਾ ਬੇਮੁਹਾਰਾ ਨਸ਼ਾ ਕਰਨ ਨਾਲ ਮਿਰਗੀ ਦੇ ਦੌਰੇ ਆਰੰਭ ਹੋ ਜਾਂਦੇ ਨੇ। ਸਿਹਤ ਵਿਗਿਆਨੀਆਂ ਦੀ ਰਾਏ ਅਨੁਸਾਰ ਇਹ ਸਾਰੇ ਜ਼ਹਿਰ ਮਨੁੱਖੀ ਸਰੀਰ ਦੇ ਅੰਦਰ ਜਾ ਕੇ ਇੱਕ ਸਲੋ ਪੋਇਜ਼ਨ ਹੌਲੀ ਹੌਲੀ ਜ਼ਹਿਰ ਦੇ ਰੂਪ ਵਿੱਚ ਸਰੀਰ ਦੇ ਸਾਰੇ ਅੰਗਾਂ ਉੱਪਰ ਅਸਰ ਕਰਕੇ ਮਨੁੱਖ ਦੀ ਸਮੁੱਚੀ ਉਮਰ 15 ਤੋਂ 25 ਸਾਲ ਤੱਕ ਘਟਾਉਣ ਦਾ ਕਾਰਨ ਬਣਦੇ ਹਨ। ਤੰਬਾਕੂ ਦੀ ਵਰਤੋਂ ਕਰਨ ਨਾਲ ਹਰ ਸਾਲ 5 ਲੱਖ ਤੋਂ ਉੱਪਰ ਮਨੁੱਖ ਕੇਵਲ ਹਿੰਦੁਸਤਾਨ ਵਿੱਚ ਹੀ ਆਪਣੀ ਕੀਮਤੀ ਜਾਨ ਤੋਂ ਹੱਥ ਖੋ ਬਹਿੰਦੇ ਹਨ। ਜੇ ਸਿਗਰਟ ਨੋਸ਼ੀ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ 2030 ਈਸਵੀ ਤੱਕ ਤੰਬਾਕੂ ਨੋਸ਼ੀ ਨਾਲ ਹਰ ਸਾਲ ਮਰਨ ਵਾਲਿਆਂ ਦੀ ਗਿਣਤੀ 1 ਕਰੋੜ ਤੋਂ ਉੱਪਰ ਚਲੇ ਜਾਵੇਗੀ। ਬਾਕੀ ਨਸ਼ਿਆਂ ਨਾਲ ਅਜਾਈ ਮੌਤ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਅੱਜ ਦੁਨੀਆ ਭਰ ਦੀਆਂ ਆਰਗੇਨਾਈਜੇਸ਼ਨ ਯੂਨੀਸੈਫ, ਫਾਓ, IMEF ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਵਰਗੀਆਂ ਸੰਸਥਾਵਾਂ ਜਿੱਥੇ ਮਨੁੱਖਾਂ ਦੀ ਸਿਹਤ ਸੰਭਾਲ ਲਈ ਯਤਨਸ਼ੀਲ ਹਨ ਉੱਥੇ ਵੱਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਵੇਖ ਕੇ ਅਤ ਚਿੰਤਾਤੁਰ ਹਨ ਅਤੇ ਸੋਚਣ ਲਈ ਮਜਬੂਰ ਹੋ ਰਹੀਆਂ ਨੇ ਕਿ ਤੰਬਾਕੂ ਪੀਣ ਵਾਲੇ ਲੋਕ ਤੰਬਾਕੂ ਪੀ ਕੇ ਆਪਣੀ ਸਿਹਤ ਦਾ ਨੁਕਸਾਨ ਤਾਂ ਕਰ ਰਹੇ ਨੇ, ਇਹ ਲੋਕ ਆਪਣੀ ਸਿਹਤ ਦਾ ਨੁਕਸਾਨ ਤਾਂ ਕਰ ਹੀ ਰਹੇ ਨੇ ਪਰ ਉਨ੍ਹਾਂ ਵੱਲੋਂ ਸਿਗਰਟਾਂ ਦੇ ਧੂੰਏ ਦੁਆਰਾ ਜੋ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਉਸ ਪ੍ਰਦੂਸ਼ਿਤ ਧੂੰਏ ਦਾ ਅਸਰ ਉਨ੍ਹਾਂ ਲੋਕਾਂ ਦੀ ਸਿਹਤ ਉੱਤੇ ਬਹੁਤ ਹੋ ਰਿਹਾ ਹੈ ਜੋ ਸਿਗਰਟ ਨਹੀਂ ਪੀਂਦੇ। ਇਹ ਸਮਾਜ ਸੇਵੀ ਸੰਸਥਾਵਾਂ ਇਸ ਸੈਕਿੰਡ ਹੈਂਡ ਸਮੋਕਿੰਗ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਵਾਸਤੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਖ਼ਤ ਕਾਨੂੰਨ ਬਣਾਉਣ ਵਾਸਤੇ ਸਿਫਾਰਸ਼ ਕਰ ਰਹੀਆਂ ਹਨ। ਕਾਫ਼ੀ ਸਾਰੇ ਦੇਸ਼ਾਂ ਵਿਚ ਜਨਤਕ ਥਾਵਾਂ ਉੱਤੇ ਸਰਕਾਰੀ ਜਾਂ ਅਰਧ ਸਰਕਾਰੀ ਪ੍ਰਾਈਵੇਟ ਦਫ਼ਤਰਾਂ, ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਏਅਰਪੋਰਟ ਆਦਿ ਉੱਪਰ ਸਿਗਰਟ ਪੀਣ ਨੂੰ ਜੁਰਮ ਕਰਾਰ ਦੇ ਚੁੱਕੀਆਂ ਹਨ ਬਹੁਤੀਆਂ ਸਰਕਾਰਾਂ ਅਤੇ ਸਖ਼ਤੀ ਨਾਲ ਕਾਨੂੰਨ ਦੀ ਪਾਲਣਾ ਵੀ ਕੀਤੀ ਜਾ ਰਹੀ ਹੈ। ਪਰ ਭਾਰਤ ਵਰਗੇ ਮਹਾਨ ਦੇਸ਼ ਵਿਚ ਕਾਗਜ਼ਾਂ ਵਿਚ ਤਾਂ ਕਾਨੂੰਨ ਬਣ ਚੁੱਕਾ ਪਰ ਉਸ ਦੀ ਪਾਲਣਾ ਨਹੀਂ ਹੋ ਰਹੀ ਜੋ ਆਮ ਜਨਤਾ ਨਾਲ ਧਰੋ ਤੇ ਧੱਕਾ ਹੈ। ਤੀਜਾ ਨੁਕਸਾਨ, ਨਸ਼ੇ ਧਨ ਦੀ ਬਰਬਾਦੀ ਕਰਦੇ ਨੇ। ਮਨੁੱਖੀ ਸਰੀਰ ਦੀਆਂ 3 ਲੋੜਾਂ ਹਨ ਜਿਨ੍ਹਾਂ ਨੂੰ ਸਿਆਣਿਆਂ ਨੇ ਕੁੱਲੀ, ਗੁੱਲੀ, ਜੁੱਲੀ ਦਾ ਨਾਂ ਦਿੱਤਾ ਹੈ। ਹਰ ਮਨੁੱਖ ਨੂੰ ਰਹਿਣ ਵਾਸਤੇ ਮਕਾਨ ਚਾਹੀਦਾ, ਖਾਣ ਵਾਸਤੇ ਰੋਟੀ, ਗਰਮੀ ਸਰਦੀ ਤੋਂ ਬਚਣ ਵਾਸਤੇ ਕੱਪੜੇ ਚਾਹੀਦੇ ਨੇ। ਇਹ 3 ਚੀਜ਼ਾਂ ਪੈਸੇ ਨਾਲ, ਮਾਇਆ ਨਾਲ ਪ੍ਰਾਪਤ ਹੁੰਦੀਆਂ ਹਨ। ਹਰ ਮਨੁੱਖ ਸਵੇਰ ਤੋਂ ਸ਼ਾਮ ਤੱਕ, ਸ਼ਾਮ ਤੋਂ ਅਗਲੀ ਸਵੇਰ ਤੱਕ ਪੈਸੇ ਦੀ ਪ੍ਰਾਪਤੀ ਵਾਸਤੇ, ਮਾਇਆ ਦੀ ਪ੍ਰਾਪਤੀ ਵਾਸਤੇ ਯਤਨ ਕਰਦਾ ਹੈ। ਮਾਇਆ ਪ੍ਰਾਪਤੀ ਵਾਸਤੇ ਕੋਈ ਨੌਕਰੀ ਕਰਦਾ, ਕੋਈ ਖੇਤੀ ਕਰਦਾ, ਕੋਈ ਵਣਜ ਵਿਵਹਾਰ ਕਰਦਾ, ਵਪਾਰ ਵਿਚ ਪਿਆ ਹੈ। ਸਾਰੀ ਦੌੜ ਪਿੱਛੇ ਧਨ ਕਮਾਉਣ ਪਿੱਛੇ ਲਾਲਸਾ ਕੇਵਲ ਤੇ ਕੇਵਲ ਮਨੁੱਖ ਦੀ ਹੈ ਸੁੱਖ ਦੀ ਪ੍ਰਾਪਤੀ ਅਤੇ ਕੁੱਲੀ ਗੁੱਲੀ ਜੁੱਲੂ ਦੀਆਂ ਲੋੜਾਂ ਹੀ ਛੁਪੀਆਂ ਹੋਈਆਂ ਹਨ ਇਹ ਸਮੁੱਚੀ ਭੱਜ ਦੌੜ ਦੇ ਪਿੱਛੇ। ਜਦੋਂ ਕਿਸੇ ਮਨੁੱਖ ਦਾ ਕੋਈ ਪੂਰਬਲਾ ਮਾੜਾ ਕਰਮ ਆ ਜੋਰ ਪਾਉਂਦਾ ਹੈ ਨਾ, ਮਨੁੱਖ ਖੋਟੀ ਸੰਗਤ ਕਾਰਨ ਜਾਂ ਅਗਿਆਨਤਾ ਵਸ ਜਾਂ ਦੇਖਾ ਦੇਖੀ ਦੂਸਰਿਆਂ ਦੀ ਰੀਸ ਕਰਦਾ ਕਰਦਾ ਇਹਨਾਂ ਨਸ਼ਿਆਂ ਦੀ ਗ੍ਰਿਫਤ ਵਿਚ ਆ ਜਾਂਦਾ ਹੈ, ਇਹਨਾਂ ਨਸ਼ਿਆਂ ਦੀ ਪਕੜ ਵਿਚ ਆ ਜਾਂਦਾ ਹੈ। ਜਦੋਂ ਮਨੁੱਖ ਨੇ ਇਕ ਵਾਰ ਨਸ਼ਿਆਂ ਦਾ ਪੱਲਾ ਫੜ ਲਿਆ ਫਿਰ ਜਿਵੇਂ ਗਿਰਧਰ ਕਵੀਰਾਏ ਜੀ ਦੇ ਪਿੱਛੇ ਕੁੰਡਲੀਏ ਛੰਦ ਵਾਚੇ ਉਨ੍ਹਾਂ ਦੇ ਲਿਖਣ ਅਨੁਸਾਰ ਮਨੁੱਖ ਆਪਣੀ ਬਰਬਾਦੀ ਦਾ ਮੁੱਢ ਆਪ ਬੰਨ ਲੈਂਦਾ ਹੈ। ਖਰਾਬ ਹੋਣ ਦਾ ਉੱਠਿਓ ਜਾਂ ਵਿਚਿਤ ਘਨ ਕੋ ਤਰੰਗ ਚਰਸ ਤੰਬਾਕੂ ਪੋਸਤਾ ਪੀਵਨ ਲਾਗਿਓ ਭੰਗ। ਜਿਉਂ ਜਿਉਂ ਮਨੁੱਖ ਨਸ਼ੇ ਕਰਨੇ ਆਰੰਭ ਕਰ ਦਿੰਦਾ ਹੈ ਤਿਉਂ ਤਿਉਂ ਮਨੁੱਖ ਸੁਖ ਰਹਿਣਾ ਅਤੇ ਆਲਸੀ ਬਣ ਜਾਂਦਾ ਹੈ। ਸੁਖ ਰਹਿਣਾ ਅਤੇ ਆਲਸੀ ਮਨੁੱਖ ਕੰਮ ਕਾਰ ਤੋਂ ਕੰਨੀ ਕਤਰਾਉਣ ਲੱਗ ਜਾਂਦਾ ਹੈ। ਜਿਉਂ ਹੀ ਮਨੁੱਖ ਕੰਮ ਤੋਂ ਕੰਨੀ ਕਤਰਾਉਂਦਾ ਹੈ ਮਨੁੱਖ ਦੀ ਆਮਦਨ ਘਟਣੀ ਸ਼ੁਰੂ ਹੋ ਜਾਂਦੀ ਹੈ। ਆਮਦਨ ਘਟਣ ਦੇ ਨਾਲ ਮਨੁੱਖ ਆਪਣੀਆਂ ਲੋੜਾਂ ਨਹੀਂ ਘਟਾਉਂਦਾ, ਲੋੜਾਂ ਜਿਉਂ ਦੀਆਂ ਤਿਉਂ ਰਹਿੰਦੀਆਂ ਹਨ। ਲੋੜਾਂ ਦੀ ਪੂਰਤੀ ਵਾਸਤੇ ਨਸ਼ਈ ਮਨੁੱਖ ਪਹਿਲਾਂ ਤਾਂ ਜੋੜਿਆ ਹੋਇਆ ਧਨ ਵਰਤਣਾ ਆਰੰਭ ਕਰਦਾ ਹੈ। ਜਦੋਂ ਮਿਹਨਤ ਨਾਲ ਇਕੱਠਾ ਕੀਤਾ ਧਨ ਸਮਾਪਤ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਫਿਰ ਜੋ ਥੋੜੀ ਬਹੁਤੀ ਜਾਇਦਾਦ ਹੁੰਦੀ ਹੈ ਚਾਹੇ ਉਹ ਵਿਰਾਸਤੀ ਪਿਓ ਦਾਦੇ ਦੀ ਹੋਵੇ ਜਾਂ ਆਪ ਬਣਾਈ ਹੋਵੇ ਉਸ ਜਾਇਦਾਦ ਨੂੰ ਹੱਥ ਪਾ ਲੈਂਦਾ ਹੈ। ਉਸ ਨੂੰ ਵੇਚ ਵੱਟ ਕੇ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਅਤੇ ਨਸ਼ੇ ਦੇ ਮਾੜੇ ਝਸ ਨੂੰ ਪੂਰਾ ਕਰਨ ਲਈ ਪੈਸੇ ਦਾ ਬੰਦੋਬਸਤ ਕਰਦਾ ਹੈ। ਵਿਰਾਸਤੀ ਜਾਇਦਾਦ ਨੂੰ ਵੇਚਦਿਆਂ ਨਸ਼ਈ ਮਨੁੱਖ ਦੁੱਖ ਘੱਟ ਮਹਿਸੂਸ ਕਰਦਾ ਕਿਉਂਕਿ ਉਸਨੇ ਖੁਦ ਆਪਣੀ ਮਿਹਨਤ ਕਰਕੇ ਇਹ ਜਾਇਦਾਦ ਨਹੀਂ ਬਣਾਈ ਹੁੰਦੀ। ਨਸ਼ਈ ਮਨੁੱਖ ਜਾਇਦਾਦ ਵੇਚਣ ਉਪਰੰਤ ਇੱਕ ਦਿਨ ਕੰਗਾਲ ਬਣ ਜਾਂਦਾ, ਜਿਵੇਂ ਸਿਆਣਿਆਂ ਦਾ ਅਖਾਣ ਹੈ ਨਾ ਕਿ ਖਾਂਦਿਆਂ ਖਾਂਦਿਆਂ ਤਾਂ ਖੂਹ ਵੀ ਖਾਲੀ ਹੋ ਜਾਂਦੇ ਹਨ। ਖੂਹ ਖਾਲੀ ਤਾਂ ਸੌਖਾ ਹੋ ਜਾਂਦਾ ਹੈ ਪਰ ਉਸਨੂੰ ਭਰਨਾ ਬਹੁਤ ਔਖਾ। ਅੱਜ ਤੱਕ ਅਮਲੀ ਲੋਕ ਖੂਹ ਖਾਲੀ ਕਰਦੇ ਹੀ ਵੇਖੇ ਹਨ, ਭਰਦਾ ਕੋਈ ਨਹੀਂ ਵੇਖਿਆ। ਅੱਜ ਤੱਕ ਕੋਈ ਐਸਾ ਮਨੁੱਖ ਵੇਖਣ ਵਿਚ ਨਹੀਂ ਆਇਆ ਜਿਸ ਨੇ ਨਸ਼ੇ ਵੀ ਰੱਜ ਕੇ ਕੀਤੇ ਹੋਣ ਤੇ ਧਨ ਵੀ ਰੱਜ ਕੇ ਕਮਾਇਆ ਹੋਵੇ। ਕਦੇ ਨਹੀਂ ਇਹ ਕਿਸੇ ਦੇ ਦੇਖਣ ਵਿਚ ਇਹ ਗੱਲ ਨਹੀਂ ਆਈ ਹੋਵੇਗੀ ਕਿ ਜਿਹੜਾ ਨਸ਼ਾ ਵੀ ਰੱਜ ਕੇ ਕਰਦਾ ਹੋਵੇ ਉਹ ਅਮੀਰ ਵੀ ਰੱਜ ਕੇ ਹੋਵੇ, ਭਾਵ ਉਸਦੇ ਪਾਸ ਧਨ ਵੀ ਉਸਨੇ ਰੱਜ ਕੇ ਕਮਾਇਆ ਹੋਵੇ। ਇੰਜ ਸਮਝ ਲੈਣਾ ਚਾਹੀਦਾ ਕਿ ਜਿਸ ਘਰ ਵਿਚ ਇਕ ਵਾਰ ਨਸ਼ਿਆਂ ਦਾ ਪ੍ਰਵੇਸ਼ ਹੋ ਗਿਆ ਉਸੇ ਦਿਨ ਤੋਂ ਹੀ ਉਸ ਘਰ ਦੀ ਬਰਬਾਦੀ ਅਤੇ ਉਜਾੜਾ ਹੋਣਾ ਆਰੰਭ ਹੋ ਜਾਂਦਾ। ਇਸ ਕਰਕੇ ਉਜਾੜੇ ਤੋਂ ਬਚਣ ਲਈ, ਸੰਸਾਰ ਵਿਚ ਇੱਜ਼ਤ ਮਾਣ ਦੇ ਨਾਲ ਸਮਾਂ ਬਤੀਤ ਕਰਨ ਲਈ, ਅਮੋਲਕ ਮਨੁੱਖਾ ਜਨਮ ਦੀ ਸਫਲਤਾ ਲਈ ਹਮੇਸ਼ਾ ਨਸ਼ਿਆਂ ਦੀ ਬੁਰੀ ਲੱਤ ਤੋਂ ਬਚਣਾ ਵਿਚ ਹੀ ਭਲਾ ਹੈ। ਨਸ਼ੇ ਸਮਾਜ ਵਿਚ ਮਨੁੱਖ ਦਾ ਮਾਣ ਸਤਿਕਾਰ ਘਟਾਉਂਦੇ ਹਨ। ਹਰ ਬੰਦਾ ਸੰਸਾਰ ਵਿਚ ਮਾਣ ਸਤਿਕਾਰ ਵਾਲਾ ਜੀਵਨ ਬਤੀਤ ਕਰਨਾ ਚਾਹੁੰਦਾ ਹੈ। ਮਾਣ ਸਤਿਕਾਰ ਵਿਚ ਵਾਧਾ ਕਰਨ ਹਿੱਤ ਹੀ ਮਨੁੱਖ ਮਿੱਤਰਾਂ, ਦੋਸਤਾਂ, ਅਮੀਰਾਂ, ਵਜ਼ੀਰਾਂ, ਅਫਸਰਾਂ ਆਦਿ ਨਾਲ ਸਾਂਝ ਬਣਾਉਂਦਾ ਹੈ। ਸੰਸਾਰ ਵਿਚ ਮਾਣ ਸਤਿਕਾਰ ਨਾਲ ਰਹਿਣ ਵਾਸਤੇ ਹੀ ਸੁੰਦਰ ਮਹਿਲ ਉਸਾਰਦਾ ਹੈ, ਘਰ ਬਾਰ ਵਧੀਆ ਬਣਾਉਂਦਾ ਹੈ, ਧਨ ਇਕੱਠਾ ਕਰਦਾ। ਮਾਣ ਸਤਿਕਾਰ ਪ੍ਰਾਪਤ ਕਰਨ ਹਿੱਤ ਹੀ ਮਨੁੱਖ ਕਈ ਇਕ ਸੁਸਾਇਟੀਆਂ, ਸਮਾਜ ਸੇਵੀ ਸੰਸਥਾਵਾਂ ਦਾ ਮੈਂਬਰ ਬਣ ਕੇ ਲੋਕ ਭਲਾਈ ਦੇ ਕਾਰਜ ਕਰਦਾ ਕਿ ਸਮਾਜ ਵਿਚ ਸਤਿਕਾਰ ਮਿਲੇ। ਬਹੁਤਾਤ ਵਿਚ ਇਸ ਸਾਰੇ ਅਡੰਬਰ ਪਿੱਛੇ ਸਮਾਜ ਦੀ ਵਾਹਵਾ ਖੱਟਣ ਦਾ ਹੀ ਕੇਵਲ ਮਨੁੱਖੀ ਮੰਤਵ ਹੁੰਦਾ। ਨਿੱਤ ਦੇ ਜੀਵਨ ਵਿਚ ਆਪਾਂ ਵੇਖਦੇ ਹਾਂ ਐਸੇ ਮਨੁੱਖ ਦੀ ਅਮੀਰਾਂ, ਵਜ਼ੀਰਾਂ, ਅਫਸਰਾਂ ਨਾਲ ਨਜ਼ਦੀਕੀ ਸਾਂਝ ਵੀ ਹੋਵੇ, ਧਨ ਸੰਪਦਾ ਦੀ ਲੋੜ ਤੋਂ ਵਾਧੂ ਹੋਵੇ, ਰਹਿਣ ਵਾਸਤੇ ਕੋਠੀ ਵੀ, ਮਹਿਲ ਵੀ ਸੁੰਦਰ ਹੋਣ, ਸਮਾਜ ਸੇਵੀ ਸੰਸਥਾਵਾਂ ਦਾ ਵੀ ਮਨੁੱਖ ਆਗੂ ਬਣ ਕੇ ਲੋਕ ਭਲਾਈ ਦੇ ਕੰਮ ਵੀ ਅੱਗੇ ਲਾ ਕੇ ਕਰੇ। ਪਰ ਬਦਕਿਸਮਤੀ ਨਾਲ ਅਜਿਹਾ ਮਨੁੱਖ ਜੇ ਆਪਣੀ ਭਿਆਲੀ ਨਸ਼ਿਆਂ ਨਾਲ ਪਾ ਲਏ ਤਾਂ ਸਾਰਾ ਕੁਝ ਹੁੰਦਿਆਂ ਸੁਣਦਿਆਂ ਨਸ਼ਈ ਮਨੁੱਖ ਦਾ ਮਾਣ ਸਤਿਕਾਰ ਸਮਾਜ ਵਿਚੋਂ ਦਿਨੋਂ ਦਿਨ ਘਟਣਾ ਸ਼ੁਰੂ ਹੋ ਜਾਂਦਾ। ਪਹਿਲਾਂ ਪਹਿਲ ਲੋਕ ਐਸੇ ਮਨੁੱਖ ਦੇ ਮੂੰਹ ਉੱਤੇ ਤਾਂ ਸਿਫਤੀ ਕਰਨਗੇ ਪਰ ਪਿੱਠ ਪਿੱਛੇ ਪਰਉਪਕਾਰ ਦੇ ਕੰਮਾਂ ਨੂੰ ਪਿੱਛੇ ਰੱਖ ਕੇ, ਇਗਨੋਰ ਕਰਕੇ, ਨਸ਼ੇ ਦੇ ਅਵਗੁਣ ਨੂੰ ਮੂਹਰੀ ਬਣਾ ਕੇ ਲੋਕਾਂ ਵਿਚ ਭੰਡੀ ਪ੍ਰਚਾਰ ਕਰਨ ਲੱਗ ਜਾਂਦੇ ਹਨ। ਜਿਸ ਜ਼ਬਾਨ ਨਾਲ ਉਸ ਉੱਤੇ ਮੂੰਹ ਉੱਪਰ ਸਿਫਤ ਕਰਦੇ ਸਨ ਉਸੇ ਜ਼ਬਾਨ ਨਾਲ ਇਹ ਵੀ ਕਹਿੰਦੇ ਹਨ ਕਿ ਦਿਨੇ ਤਾਂ ਬੰਦਾ ਜੀ ਬੜਾ ਸ਼ਰੀਫ ਤੇ ਮਸਕੀਨ ਬਣ ਕੇ ਲੋਕਾਂ ਨੂੰ ਲੋਕ ਸੇਵਾ ਦਾ ਸਬਕ ਸਿਖਾਉਂਦਾ, ਚੰਗੇ ਬਣਨ ਲਈ ਲੈਕਚਰ ਝਾੜਦਾ, ਪਰ ਸ਼ਾਮ ਨੂੰ ਇਹਦੀ ਹਾਲਤ ਵੇਖਣ ਵਾਲੀ ਹੁੰਦੀ ਹੈ। ਸ਼ਰਾਬ ਦੀ ਬੋਤਲ ਮੁਕਾਉਣ ਤੋਂ ਬਿਨਾਂ ਇਸ ਨੂੰ ਨੀਂਦ ਨਹੀਂ ਆਉਂਦੀ। ਅਜਿਹੇ ਦੋਗਲੇ ਬੰਦੇ ਦਾ ਕੀ ਭਰੋਸਾ ਜੀ, ਨਸ਼ੇ ਦੀ ਲੋੜ ਚ ਕੁਝ ਹੋਰ, ਸੋਫੀ ਹਾਲਤ ਕੁਝ ਹੋਰ। ਜਿਸ ਬੰਦੇ ਦੇ ਰੂਪ ਹੀ ਦੋ ਹੋਣ ਉਹਦੇ ਤੇ ਭਰੋਸਾ ਕਿਵੇਂ ਹੋ ਸਕਦਾ। ਅਜਿਹੀਆਂ ਚੁਭਵੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ ਉਸ ਮਨੁੱਖ ਦੇ ਪ੍ਰਥਾ। ਮਾਂ ਬਾਪ, ਧੀਆਂ ਪੁੱਤਰ ਇੱਕੋ ਕਮਰੇ ਵਿਚ ਬੈਠ ਕੇ ਟੈਲੀਵਿਜ਼ਨ ਉਪਰ ਅਸ਼ਲੀਲ ਫਿਲਮਾਂ ਵੇਖਦੇ, ਲਜ਼ਰ ਗਾਣੇ ਸੁਣਦੇ ਤੇ ਸ਼ਰਾਬਾਂ ਪੀਂਦੇ ਨੇ। ਅੱਜ ਤੋਂ ਦੋ ਤਿੰਨ ਦਹਾਕੇ ਪਿੱਛੇ ਨੂੰ ਝਾਤ ਮਾਰੀਏ, ਜੇ ਕੋਈ ਪਰਿਵਾਰ ਦਾ ਮੈਂਬਰ ਕਦੀ ਕਤਾਈ ਭੁੱਲ ਕੇ ਸ਼ਰਾਬ ਪੀ ਲੈਂਦਾ ਸੀ ਨਾ, ਤੂੰ ਆਪਣੇ ਪਰਿਵਾਰ ਦੇ ਸਾਹਮਣੇ ਉਨਾ ਚਿਰ ਮੂੰਹ ਨਹੀਂ ਸੀ ਦਿਖਾਉਂਦਾ ਜਿੰਨਾ ਚਿਰ ਨਸ਼ਾ ਨਾ ਉਤਰ ਜਾਵੇ। ਪਰ ਅੱਜ ਦਸ਼ਾ ਐਸੀ ਬਣ ਗਈ ਹੈ, ਇਸ ਭੈੜੇ ਨਸ਼ੇ ਨੂੰ ਅਸੀਂ ਸੋਸ਼ਲ ਡਰਿੰਕ ਦਾ ਨਾਂ ਦੇ ਕੇ ਪੱਛਮੀ ਸਭਿਅਤਾ ਦੇ ਗੁਲਾਮ ਬਣ ਗਏ ਅਤੇ ਆਪਣੇ ਅਮੀਰ ਵਿਰਸੇ ਨੂੰ ਤਿਲਾਂਜਲੀ ਦੇ ਰਹੇ ਹਾਂ। ਭਾਵੇਂ ਸਮੇਂ ਨੇ ਕਰਵਟ ਬਦਲ ਲਈ ਹੈ, ਜਿਸ ਅਧੀਨ ਅਸੀਂ ਬੁਰਿਆਈਆਂ ਨੂੰ ਚੰਗਿਆਈਆਂ ਦਾ ਲੇਬਲ ਦੇ ਕੇ, ਕੁਰੀਤਾਂ ਨੂੰ ਰੀਤਾਂ ਬਣਾ ਕੇ ਆਪਣੇ ਆਪ ਨਾਲ ਧੋਖਾ ਕਰ ਰਹੇ ਹਾਂ। ਪਰ ਯਾਦ ਰੱਖੋ, ਨਸ਼ਈ ਮਨੁੱਖ ਦਾ ਨਾਂ ਤੱਕ ਉਹ ਅੰਦਰੋਂ ਸਤਿਕਾਰ ਕਰਦਾ, ਨਾ ਉਸ ਦੀ ਜ਼ਬਾਨ ਤੇ ਇਤਬਾਰ ਕਰਦਾ। ਨਸ਼ੇ ਅਧੀਨ ਮਨੁੱਖ ਆਲਸੀ ਤੇ ਦਲਿੱਦਰੀ ਬਣ ਜਾਂਦਾ। ਦਲਿੱਦਰੀ ਅਤੇ ਆਲਸੀ ਮਨੁੱਖ ਨੂੰ ਕੋਈ ਵੀ ਚੰਗਾ ਨਹੀਂ ਕਹਿੰਦਾ। ਸਿਫਤ ਅਤੇ ਮਾਣ ਸਤਿਕਾਰ ਹਮੇਸ਼ਾ ਉੱਦਮੀਆਂ ਅਤੇ ਮਿਹਨਤੀਆਂ ਦਾ ਹੀ ਹੁੰਦਾ ਹੈ ਅਤੇ ਹੋਵੇਗਾ। ਅੱਜ ਲੋੜ ਹੈ ਮਨੁੱਖ ਨੂੰ ਸਮਾਜ ਵਿਚ ਆਪਣਾ ਸਵੈ ਮਾਣ ਸਤਿਕਾਰ ਬਣਾਉਣ ਵਾਸਤੇ, ਸਵੈ ਮਾਣ ਵਾਲਾ ਜੀਵਨ ਬਤੀਤ ਕਰਨ ਵਾਸਤੇ, ਮਤ ਨੂੰ ਪਾਗਲ ਕਰਨ ਵਾਲੇ ਨਸ਼ਿਆਂ ਦਾ ਤਿਆਗ ਕਰਨ ਦੀ ਅਤੇ ਰਾਮ ਰਸਾਇਣ ਜੋ ਰੱਤੇ ਨਾਨਕ ਸੱਚ ਅਮਲੀ ਸੱਚੇ ਅਮਲੀ ਬਣ ਕੇ ਆਪਣੇ ਲੋਕ ਪਰਲੋਕ ਸੁਹੇਲੇ ਕਰਕੇ ਮਾਣ ਸਤਿਕਾਰ ਪ੍ਰਾਪਤ ਕਰਨ ਦੀ ਜ਼ਰੂਰਤ ਹੈ। ਨਸ਼ਿਆਂ ਦਾ ਇਕ ਹੋਰ ਵੱਡਾ ਨੁਕਸਾਨ ਹੈ ਕਿ ਨਸ਼ੇ ਰਿਸ਼ਤੇ ਨਾਤੇ ਕਰਨ ਵਿਚ ਵੱਡੀ ਰੁਕਾਵਟ ਬਣਦੇ ਹਨ। ਹਰ ਮਾਂ ਬਾਪ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਸਾਡੇ ਬੱਚੇ ਜਾਂ ਬੱਚੀ ਨੂੰ ਕੋਈ ਯੋਗ ਰਿਸ਼ਤਾ ਮਿਲ ਜਾਵੇ ਤਾਂ ਕਿ ਉਹ ਆਪਣਾ ਗ੍ਰਸਤੀ ਜੀਵਨ ਸੁਖਪੂਰਵਕ ਨਿਭਾਉਂਦਾ ਹੋਇਆ ਹੋਰ ਵੀ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸਮਝੇ ਤੇ ਸਾਡਾ ਵੀ ਬੁਢੇਪੇ ਦਾ ਸਹਾਰਾ ਬਣੇ। ਨਿੱਤ ਦੇ ਜੀਵਨ ਵਿਚ ਅਸੀਂ ਵੇਖਦੇ ਹਾਂ ਕਿ ਜਦੋਂ ਕੋਈ ਮਾਂ ਬਾਪ ਆਪਣੀ ਬੱਚੀ ਦਾ ਰਿਸ਼ਤਾ ਕਰਨ ਵਾਸਤੇ ਘਰ ਬਾਹਰ ਲੱਭਣ ਲਈ ਯਤਨਸ਼ੀਲ ਹੁੰਦਾ ਹੈ ਨਾ, ਤਾਂ ਉਦੋਂ ਰਿਸ਼ਤਾ ਕਰਨ ਤੋਂ ਪਹਿਲਾਂ ਉਹ ਲੜਕੇ ਦੀ ਜ਼ਮੀਨ ਜਾਇਦਾਦ ਬਾਰੇ, ਪੜ੍ਹਾਈ ਬਾਰੇ, ਨੌਕਰੀ ਬਾਰੇ, ਉਹਦੇ ਸੁਭਾਅ ਬਾਰੇ, ਪਿਛਲੇ ਖਾਨਦਾਨੀ ਵਿਰਸੇ ਪ੍ਰਤੀ ਪੂਰੀ ਘੋਖ ਪੜਤਾਲ ਕਰਦਾ। ਇਹ ਸਾਰੀਆਂ ਸ਼ਰਤਾਂ ਜੇ ਕੋਈ ਬੱਚਾ ਪੂਰੀਆਂ ਕਰਦਾ ਹੋਵੇ, ਭਾਵ ਬੱਚੇ ਦਾ ਸੋਹਣਾ ਕਾਰੋਬਾਰ ਹੋਵੇ, ਜ਼ਮੀਨ ਜਾਇਦਾਦ ਵੀ ਵਾਧੂ ਹੋਵੇ, ਉਹ ਪੜ੍ਹ ਲਿਖ ਕੇ ਚੰਗੀ ਨੌਕਰੀ ਵੀ ਸੋਹਣੀ ਕਰਦਾ ਹੋਵੇ, ਉਸਦਾ ਸੁਭਾਅ ਵੀ ਨਿੱਘਾ ਮਿੱਠਾ ਹੋਵੇ, ਸਾਰੇ ਦੇ ਸਾਰੇ ਗੁਣਾਂ ਦਾ ਮਾਲਕ ਹੋਵੇ, ਤੇ ਸੰਸਾਰਕ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇ ਲੜਕੀ ਦੇ ਮਾਤਾ ਪਿਤਾ ਨੂੰ ਇਹ ਕਿਤਿਓਂ ਕਨਸੋ ਪੈ ਜਾਵੇ ਨਾ ਕਿ ਲੜਕਾ ਨਸ਼ੇ ਸੇਵਨ ਕਰਦਾ, ਤਾਂ ਲੜਕੀ ਦੇ ਮਾਤਾ ਪਿਤਾ ਆਪਣੀ ਬੱਚੀ ਦਾ ਰਿਸ਼ਤਾ ਕਰਨ ਦਾ ਬਣਿਆ ਹੋਇਆ ਮਨ ਬਦਲ ਲੈਂਦੇ ਹਨ ਤੇ ਰਿਸ਼ਤਾ ਕਰਨ ਤੋਂ ਨਾ ਕਰ ਦਿੰਦੇ ਨੇ। ਮਨ ਕਿਉਂ ਬਦਲਿਆ? ਜਵਾਬ ਵਿੱਚ ਉਹ ਕਹਿੰਦੇ ਨੇ, ਚਲੋ ਜੀ, ਜੇ ਜਾਇਦਾਦ ਕਿਸੇ ਦੀ ਘੱਟ ਵੀ ਹੁੰਦੀ ਆਪੇ ਹੋਰ ਬਣ ਜਾਂਦੀ, ਪਰ ਜਿਸ ਘਰ ਵਿੱਚ ਨਸ਼ਿਆਂ ਦਾ ਵਾਸਾ ਹੈ ਨਾ, ਉਹਨਾਂ ਨਸ਼ਿਆਂ ਨੇ ਵਿਰਾਸਤ ਵਿੱਚ ਵਾਧਾ ਤਾਂ ਕੀ ਕਰਨਾ, ਇੱਕ ਦਿਨ ਇਹ ਨਸ਼ੇ ਸਾਰੀ ਜਾਇਦਾਦ ਅਤੇ ਬਣੀ ਬਣਾਈ ਪਿਤਾ ਪੁਰਖੀ ਵਿਰਾਸਤ ਨੂੰ ਵੀ ਹੜੱਪ ਕਰਕੇ ਸਾਰੇ ਸਮਾਜ ਵਿੱਚ ਬੇਪਤੀ ਦਾ ਕਾਰਨ ਬਣਗੇ। ਸੋ ਵੇਖਦੇ ਹਾਂ ਕਿ ਨਸ਼ਿਆਂ ਦੇ ਕਾਰਨ ਬਣਦੇ ਬਣਦੇ ਰਿਸ਼ਤੇ ਟੁੱਟ ਜਾਂਦੇ ਨੇ। ਐਨ ਇਸੇ ਤਰ੍ਹਾਂ ਜੇ ਲੜਕੇ ਵਾਲੇ ਨੂੰ ਪਤਾ ਚੱਲ ਜਾਵੇ ਕਿ ਜਿਸ ਜਗ੍ਹਾ ਅਸੀਂ ਆਪਣੇ ਬੱਚੇ ਦਾ ਰਿਸ਼ਤਾ ਕਰ ਰਹੇ ਹਾਂ ਲੜਕੀ ਸਿਆਣੀ ਹੈ, ਸੋਹਣੀ ਸੁਣੱਖੀ ਹੈ, ਪੜ੍ਹੀ ਲਿਖੀ, ਸੁਸ਼ੀਲ ਸੁਭਾਅ ਦੀ ਹੈ, ਹੋਰ ਵੀ ਸਾਰੇ ਗੁਣ ਨਿਪੁੰਨ ਹਨ, ਸਾਰੇ ਗੁਣ ਸ਼ਕਲ ਸੂਰਤ ਵੇਖ ਕੇ ਲੜਕੇ ਵਾਲੇ ਰਿਸ਼ਤਾ ਕਰਨ ਦਾ ਜੇ ਮਨ ਵੀ ਬਣਾ ਲੈਣ, ਤੇ ਦੇਵਨੇਤ ਨਾਲ ਜੇ ਕਿਸੇ ਸੱਜਣ ਤੋਂ ਉਹਨਾਂ ਦੇ ਕੰਨੀ ਇਹ ਬਲੇਲ ਪੈ ਜਾਵੇ ਨਾ ਕਿ ਲੜਕੀ ਮਾਂ ਬਾਪ ਤੋਂ ਚੋਰੀ ਛਿਪੇ ਨਸ਼ੇ ਵੀ ਵਰਤਦੀ ਹੈ, ਤੇ ਸੋ ਸੁਣ ਕੇ ਲੜਕੇ ਦੇ ਮਾਂ ਬਾਪ ਜਾਂ ਖੁਦ ਲੜਕਾ ਅਜਿਹੀ ਲੜਕੀ ਦਾ ਰਿਸ਼ਤਾ ਇਕਦਮ ਅਪ੍ਰਵਾਨ ਕਰ ਦਿੰਦੇ ਹਨ ਕਿ ਨਹੀਂ ਜੀ, ਸਾਨੂੰ ਨਹੀਂ ਇਹ ਰਿਸ਼ਤਾ ਚਾਹੀਦਾ। ਰਿਸ਼ਤਾ ਟੁੱਟਣ ਦਾ ਕਾਰਨ ਕੇਵਲ ਨਸ਼ਿਆਂ ਦੀ ਵਰਤੋਂ। ਵੇਖਣ ਤੇ ਸੋਚਣ ਵਾਲੀ ਗੱਲ ਹੈ ਕਿ ਸੁੰਦਰਤਾ, ਸਿਆਣਪ, ਸੁਸ਼ੀਲਤਾ, ਪੜ੍ਹਾਈ ਲਿਖਾਈ, ਲਿਆਕਤ, ਚੰਗਾ ਖਾਨਦਾਨੀ ਪਰਿਵਾਰ, ਚੰਗੀ ਜ਼ਮੀਨ ਜਾਇਦਾਦ, ਸੋਹਣਾ ਕਾਰੋਬਾਰ, ਇਹ ਆਦਿਕ ਸਾਰੇ ਗੁਣ ਇੱਕ ਨਸ਼ੇ ਦੀ ਕਾਲੀ ਚਾਦਰ ਹੇਠ ਕੱਜੇ ਜਾਂਦੇ ਹਨ। ਇਹ ਨਸ਼ੇ ਬਣਦੇ ਰਿਸ਼ਤੇ ਅਤੇ ਬਣਦੇ ਹੋਏ ਰਿਸ਼ਤਿਆਂ ਨੂੰ ਤੋੜਨ ਦਾ ਕਾਰਨ ਬਣਦੇ ਹਨ। ਇਹ ਨਸ਼ੇ ਬਣੇ ਹੋਏ ਤੇ ਬਣਦੇ ਹੋਏ ਰਿਸ਼ਤਿਆਂ ਨੂੰ ਤੋੜਨ ਦਾ ਕਾਰਨ ਬਣਦੇ ਹਨ ਅਤੇ ਪਰਿਵਾਰਕ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਹਨ। ਨਸ਼ੇ ਮਨੁੱਖ ਨੂੰ ਆਪਣਾ ਗੁਲਾਮ ਬਣਾ ਲੈਂਦੇ ਨੇ। ਜਿਵੇਂ ਗੁਲਾਮ ਮਨੁੱਖ ਦੇ ਜੀਵਨ ਵਿੱਚੋਂ ਆਜ਼ਾਦੀ ਪਰ ਲਾ ਕੇ ਉੱਡ ਜਾਂਦੀ ਹੈ ਨਾ, ਗੁਲਾਮੀ ਦੀ ਸੋਚਣੀ, ਗੁਲਾਮ ਦੇ ਜੀਵਨ ਦਾ ਲਕਸ਼ ਕੇਵਲ ਆਪਣੇ ਮਾਲਕ ਨੂੰ ਖੁਸ਼ ਕਰਨ ਤੱਕ ਹੀ ਸੀਮਿਤ ਹੁੰਦਾ ਹੈ, ਇਸ ਤੋਂ ਵੱਧ ਕੁਝ ਨਹੀਂ। ਜਿਵੇਂ ਗੁਲਾਮ ਆਪਣੇ ਮਾਲਕ ਨੂੰ ਖੁਸ਼ ਕਰਨ ਵਾਸਤੇ ਆਪਣੀ ਅਣਖ, ਗੈਰਤ, ਇੱਜ਼ਤ, ਆਬਰੂ ਸਾਰਾ ਕੁਝ ਦਾਅ ਤੇ ਲਾ ਦਿੰਦਾ ਹੈ, ਤਿਵੇਂ ਹੀ ਨਸ਼ਿਆਂ ਦੀ ਗ੍ਰਿਫਤ ਵਿੱਚ ਫਸਿਆ ਮਨੁੱਖ ਨਸ਼ਿਆਂ ਦੀ ਗੁਲਾਮੀ ਕਬੂਲ ਕੇ ਨਸ਼ਾ ਪੂਰਤੀ ਵਾਸਤੇ ਆਪਣੇ ਪਰਿਵਾਰ, ਧਨ ਧਾਮ, ਇੱਜ਼ਤ ਆਬਰੂ, ਮਾਣ ਸਨਮਾਨ ਆਦਿ ਸਾਰੇ ਕੁਝ ਨੂੰ ਨਸ਼ਾ ਪੂਰਤੀ ਲਈ ਦਾਅ ਉੱਤੇ ਲਾ ਦਿੰਦਾ ਹੈ। ਕੇਵਲ ਨਸ਼ਾ ਪੂਰਤੀ ਹੀ ਨਸ਼ਾਈ ਮਨੁੱਖ ਦੇ ਜੀਵਨ ਦਾ ਲਕਸ਼ ਬਣ ਜਾਂਦਾ ਹੈ, ਨਿਸ਼ਾਨਾ ਬਣ ਜਾਂਦਾ ਹੈ। ਨਸ਼ਾ ਪੂਰਤੀ ਲਈ ਜੇ ਉਸ ਨੂੰ ਘਰ ਬਾਰ, ਜ਼ਮੀਨ ਜਾਇਦਾਦ, ਇੱਥੋਂ ਤੱਕ ਕਿ ਘਰ ਦੇ ਭਾਂਡੇ ਟਿੰਡੇ ਵੀ ਵੇਚਣੇ ਪੈਣ ਤੇ ਵੇਚ ਦਿੰਦਾ। ਨਸ਼ਾ ਪੂਰਤੀ ਲਈ ਚੋਰੀ ਵੀ ਕਰਨੀ ਪਵੇ ਕੋਈ ਪ੍ਰੋਬਲਮ ਨਹੀਂ, ਕਰ ਲੈਂਦਾ। ਡਾਕਾ ਮਾਰਨਾ ਪਵੇ, ਅਜਿਹਾ ਕੰਮ ਕਰਨ ਨੂੰ ਵੀ ਨਸ਼ਾਈ ਮਨੁੱਖ ਤਿਆਰ ਹੈ। ਜੇ ਨਸ਼ੇ ਦੀ ਪੂਰਤੀ ਲਈ ਨਸ਼ਾਈ ਨੂੰ ਮੰਗਣਾ ਵੀ ਪਵੇ ਹੱਥ ਅੱਡ ਕੇ, ਤਾਂ ਉਹ ਹੱਥ ਅੱਡ ਕੇ ਮੰਗ ਵੀ ਲੈਂਦਾ। ਨਸ਼ਾਈ ਤਾਂ ਆਪਣੀ ਜ਼ਮੀਰ ਵੇਚ ਕੇ ਨਸ਼ੇ ਦੀ ਲੱਤ ਨੂੰ, ਨਸ਼ੇ ਦੀ ਲਾਹਣਤ ਨੂੰ ਪੂਰਾ ਕਰਨ ਵਾਸਤੇ ਸਾਰਾ ਕੁਝ ਕਰਨ ਨੂੰ ਤਿਆਰ ਹੈ। ਲੋਕ ਲੱਜਾ, ਪਰਿਵਾਰ, ਸੱਜਣ ਮਿੱਤਰ ਕਿਸੇ ਦੀ ਪਰਵਾਹ ਨਹੀਂ ਕਰਦਾ। ਨਸ਼ਾਈ ਮਨੁੱਖ ਨੂੰ ਆਪਣੇ ਮਾਂ ਪਿਓ ਅਤੇ ਨਾ ਹੀ ਆਪਣੇ ਪਰਿਵਾਰ ਤੇ ਬੱਚਿਆਂ ਦੀ ਚਿੰਤਾ ਰਹਿੰਦੀ ਹੈ। ਜੇ ਨਸ਼ਾਈ ਨੂੰ ਕੋਈ ਚਿੰਤਾ ਹੈ ਤਾਂ ਕੇਵਲ ਨਸ਼ਾ ਪੂਰਤੀ ਦੀ, ਇਸ ਤੋਂ ਵੱਧ ਕੋਈ ਚਿੰਤਾ ਨਹੀਂ। ਨਸ਼ੇ ਦੇ ਗੁਲਾਮ ਮਨੁੱਖ ਨੂੰ ਆਪਣੇ ਹਿਰਦੇ ਵਿੱਚ ਲਾਭਹੀਣ ਦੀ ਸੋਝੀ ਨਹੀਂ ਰਹਿੰਦੀ ਅਤੇ ਉਹ ਕਿਸੇ ਸਿਆਣੇ ਹਮਦਰਦ ਦੀ ਗੱਲ ਵੀ ਨਹੀਂ ਸੁਣਦਾ ਤੇ ਨਾ ਹੀ ਮੰਨਦਾ। ਜੇ ਉਹ ਗੱਲ ਸੁਣਦਾ ਤੇ ਮੰਨਦਾ ਹੈ ਤਾਂ ਕੇਵਲ ਨਸ਼ੇ ਅਧੀਨ ਗੁਲਾਮ ਹੋਈ ਆਪਣੀ ਮਾਨਸਿਕਤਾ ਦੀ, ਹੋਰ ਕਿਸੇ ਦੀ ਨਹੀਂ। ਨਸ਼ਾਈ ਮਨੁੱਖ ਦੇ ਜੀਵਨ ਦਾ ਕੋਈ ਨਿਸ਼ਾਨਾ ਨਹੀਂ ਰਹਿੰਦਾ, ਉਸ ਦੀ ਮਾਨਸਿਕਤਾ ਬੜੀ ਅਜੀਬ ਜੀ ਬਣ ਜਾਂਦੀ ਹੈ। ਜਿਸ ਹਾਲਤ ਵਿੱਚ ਉਹ ਜੀ ਰਿਹਾ ਹੁੰਦਾ ਉਸ ਦਾ ਉਸ ਨੂੰ ਖੁਦ ਆਪ ਵੀ ਪਤਾ ਨਹੀਂ ਹੁੰਦਾ ਤੇ ਫਿਰ ਪਰ ਅਧੀਨ ਸੁਪਨੇ ਸੁੱਖ ਨਾਹੀਂ ਵਾਲੀ ਦਸ਼ਾ ਉਸ ਨੂੰ ਪ੍ਰਤੱਖ ਪ੍ਰਤੀਤ ਹੁੰਦੀ ਹੈ, ਪਰ ਨਸ਼ਿਆਂ ਦੀ ਗੁਲਾਮੀ ਦੀ ਪਕੜ ਵਿੱਚੋਂ ਉਹ ਨਿਕਲ ਨਹੀਂ ਸਕਦਾ। ਨਸ਼ਾਈ ਦੀ ਸੋਚ ਕੇਵਲ ਨਸ਼ਾ ਪੂਰਤੀ ਤੱਕ ਸੀਮਿਤ ਰਹਿ ਜਾਂਦੀ ਹੈ। ਜਿਵੇਂ ਗੁਲਾਮ ਮਨੁੱਖ ਦਾ ਜੀਵਨ ਮਨੋਰਥ ਆਪਣੇ ਮਾਲਕ ਨੂੰ ਖੁਸ਼ ਰੱਖਣ ਤੱਕ ਹੁੰਦਾ ਹੈ, ਤਿਵੇਂ ਨਸ਼ਾਈ ਮਨੁੱਖ ਦਾ ਜੀਵਨ ਮਨੋਰਥ ਵੀ ਕੇਵਲ ਨਸ਼ੇ ਦੀ ਲੱਤ ਨੂੰ, ਨਸ਼ੇ ਦੀ ਆਦਤ ਨੂੰ ਪੂਰਾ ਕਰਨਾ ਹੀ ਰਹਿ ਜਾਂਦਾ। ਨਸ਼ੇ ਥਾਣੇ, ਕਚਹਿਰੀਆਂ ਅਤੇ ਜੇਲ੍ਹਾਂ ਦੀ ਰੌਣਕ ਵਧਾਉਂਦੇ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਫਰਮਾਨ ਹੈ ਕਿ ਪ੍ਰਮਾਤਮਾ ਨੇ ਹਰ ਜੀਵ ਨੂੰ ਬੀਜ ਮੰਤਰ ਸਰਬ ਕੋ ਗਿਆਨ ਦੀਆਂ ਬਖਸ਼ਿਸ਼ਾਂ ਕੀਤੀਆਂ ਹਨ। ਇੱਕ ਮਨੁੱਖ ਜੂਨ ਨੂੰ ਛੱਡ ਕੇ ਬਾਕੀ ਸਾਰੀਆਂ ਜੂਨਾਂ ਨੂੰ ਕੇਵਲ ਸਰੀਰ ਨੂੰ ਜਿਉਂਦਾ ਰੱਖਣ ਲਈ ਖਾਣ ਪੀਣ ਭੋਗਣ ਤੱਕ ਸੋਝੀ ਦਿੱਤੀ ਹੈ, ਪਰ ਮਨੁੱਖ ਜਿਸ ਨੂੰ ਪ੍ਰਮਾਤਮਾ ਨੇ ਸਾਰੀ ਕਾਇਨਾਤ ਦਾ ਸਰਦਾਰ ਸਰਵਰੇ ਕਾਇਨਾਤ ਥਾਪਿਆ ਹੈ, ਗਿਆਨ ਅਕਲ ਬੁੱਧੀ ਵੀ ਸਭ ਤੋਂ ਸਿਰਮੌਰ ਬਖਸ਼ੀ ਹੈ, ਜਿਸ ਦੁਆਰਾ ਮਨੁੱਖ ਪਾਪ ਪੁੰਨ ਸ਼ੁਭ ਅਸ਼ੁਭ ਦੀ ਵਿਚਾਰ ਕਰਕੇ ਸਹੀ ਢੰਗ ਨਾਲ ਸੁਖੀ ਅਥਵਾ ਸਹਿਜ ਸੁਹੇਲਾ ਜੀਵਨ ਬਤੀਤ ਕਰਕੇ ਆਪਣੇ ਲੋਕ ਪਰਲੋਕ ਸੁਹੇਲੇ ਕਰ ਸਕਦਾ ਹੈ। ਹਰ ਮਨੁੱਖ ਨੂੰ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਪ੍ਰਭੂ ਬਖਸ਼ਿਸ਼ ਕੀਤੇ ਗਿਆਨ ਭਾਵ ਅਕਲ ਅਤੇ ਬੁੱਧੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਤੇ ਕਰਦਾ ਵੀ ਹੈ ਮਨੁੱਖ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਾਰੰਗ ਦੀ ਵਾਰ ਵਿਚ ਪਾਵਨ ਫਰਮਾਨ ਹੈ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਜੈ ਦਾਨ, ਭਾਵ ਹਰ ਕਾਰਜ ਕਰਨ ਵੇਲੇ ਪਰਮੇਸ਼ਰ ਵੱਲੋਂ ਬਖਤੀ ਹੋਈ ਅਕਲ ਅਥਵਾ ਬੁੱਧੀ ਦੀ ਵਰਤੋਂ ਮਨੁੱਖ ਨੂੰ ਕਰਨੀ ਚਾਹੀਦੀ ਹੈ। ਹਰ ਮਾੜਾ ਚੰਗਾ ਕੰਮ ਕਰਨ ਤੋਂ ਪਹਿਲਾਂ ਮਨੁੱਖ ਦੇ ਧੁਰ ਅੰਦਰੋਂ ਇੱਕ ਆਵਾਜ਼ ਉੱਠਦੀ ਹੈ, ਜਿਸ ਨੂੰ ਅਸੀਂ ਜ਼ਮੀਰ ਦੀ ਆਤਮਾ ਦੀ ਆਵਾਜ਼ ਕਹਿੰਦੇ ਹਾਂ। ਜਿਹੜਾ ਮਨੁੱਖ ਬੁੱਧੀ ਗਿਆਨ ਅਥਵਾ ਅਕਲ ਨਾਲ ਸਹਿਜ ਧੀਰਜ ਵਿਚ ਰਹਿ ਕੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਕਰਮ ਕਰਦਾ ਹੈ, ਉਹ ਤਾਂ ਮਾੜੇ ਪਾਪ ਕਰਮਾਂ ਤੋਂ ਬਚ ਜਾਂਦਾ ਹੈ, ਪਰ ਜਿਹੜਾ ਮਨੁੱਖ ਆਪਣੀ ਜ਼ਮੀਰ ਦੀ ਆਵਾਜ਼ ਨੂੰ ਅਣਸੁਣਿਆ ਕਰ ਦਿੰਦਾ ਉਸ ਪਾਸੋਂ ਪਾਪ ਕਰਮ ਅਵਸ਼ ਹੋ ਜਾਂਦੇ ਹਨ। ਐਸੇ ਹੀ ਮਨੁੱਖਾਂ ਪ੍ਰਤੀ ਜੋ ਜ਼ਮੀਰ ਦੀ ਆਵਾਜ਼ ਨੂੰ ਅਣਸੁਣਿਆ ਕਰ ਦਿੰਦੇ ਹਨ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿਚ ਪ੍ਰਮਾਣ ਕੀਤਾ ਕਿ ਅਜਿਹੇ ਮਨੁੱਖਾਂ ਦਾ ਕੀ ਸਰੂਪ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ, ਕਿਉਂਕਿ ਗਿਆਨ ਅਕਲ ਬੁੱਧੀ ਜੋ ਮਨੁੱਖਾ ਸਰੀਰ ਨੂੰ ਦਿੱਤੀ ਹੈ ਉਹ ਕੋਲ ਹੋਣ ਦੇ ਬਾਵਜੂਦ ਵੀ ਅਗਿਆਨਤਾ ਬੇਅਕਲੀ ਅਤੇ ਬੇਸਮਝੀ ਦੇ ਕਰਮ ਕਰਦੇ ਹਨ, ਇਸ ਕਰਕੇ ਕਰਤੂਤ ਪਸ਼ੂ ਕੀ ਮਾਨਸ ਜਾਤ। ਕਈ ਵਾਰੀ ਮਨੁੱਖ ਆਪਣੇ ਮਨ ਦੇ ਪਿੱਛੇ ਲੱਗ ਕੇ ਪਾਪ ਕਰਮ ਕਰਨ ਦੀ ਹੱਠ ਧਰਮੀ ਕਰਦਾ, ਪਰ ਆਤਮਾ ਦੀ ਆਵਾਜ਼ ਜਿਸ ਨੂੰ ਜ਼ਮੀਰ ਆਖਿਆ ਉਸ ਨੂੰ ਰੋਕਣ ਦਾ ਯਤਨ ਕਰਦੀ ਹੈ। ਧੁਰ ਅੰਦਰੋਂ ਉੱਠ ਰਹੀ ਮੱਧਮਜਈ ਆਵਾਜ਼ ਜੋ ਜ਼ਮੀਰ ਦੀ ਆਵਾਜ਼ ਹੁੰਦੀ ਹੈ, ਦਬਾਉਣ ਲਈ ਉਸ ਨੂੰ ਮਨੁੱਖ ਨਸ਼ੇ ਦਾ ਸਹਾਰਾ ਲੈ ਕੇ ਪਾਪ ਕਰਮ ਕਰ ਲੈਂਦਾ, ਕਿਉਂਕਿ ਨਸ਼ਾ ਪੀਣ ਨਾਲ ਮਨੁੱਖ ਦੀ ਅਕਲ ਮਾਰੀ ਜਾਂਦੀ ਹੈ, ਬੁੱਧੀ ਪਾਪ ਪੁੰਨ ਅਤੇ ਮਾੜੇ ਚੰਗੇ ਦਾ ਨਿਰਣਾ ਕਰਨੋਂ ਅਸਮਰੱਥ ਹੋ ਜਾਂਦੀ ਹੈ। ਪਾਪ ਕਰਮ ਕਰਨ ਉਪਰੰਤ ਜਦੋਂ ਬੇਅਕਲ ਕਰਨ ਵਾਲਾ ਨਸ਼ਾ ਉਤਰਦਾ ਤਦ ਮਨੁੱਖ ਦੇ ਪੱਲੇ ਰਹਿ ਜਾਂਦਾ ਹੈ ਕੇਵਲ ਪਛਤਾਵਾ ਤੇ ਥਾਣਿਆਂ ਜਾਂ ਕਚਹਿਰੀਆਂ ਦੀ ਖੱਜਲ ਖੁਆਰੀ। ਸਾਰੀ ਸਾਰੀ ਉਮਰ ਮਨੁੱਖ ਨੂੰ ਜੇਲ੍ਹਾਂ ਵਿਚ ਦੰਡ ਭੋਗਦਿਆਂ ਜਹਾਲਤ ਦੀ ਜ਼ਿੰਦਗੀ ਬਤੀਤ ਕਰਨੀ ਪੈਂਦੀ ਹੈ। ਜਿਤਨੀਆਂ ਲੜਾਈਆਂ, ਜਿਤਨੇ ਝਗੜੇ, ਜਿਤਨੇ ਕਤਲ, ਬਲਾਤਕਾਰ, ਚੋਰੀ ਜਾਰੀ, ਠੱਗੀ, ਫਰੇਬ ਆਦਿ ਦੇ ਕੇਸ ਚੱਲ ਰਹੇ ਹਨ, ਥਾਣਿਆਂ ਕਚਹਿਰੀਆਂ ਅਤੇ ਜੇਲ੍ਹਾਂ ਦੀ ਰੌਣਕ ਆਪਾਂ ਵੇਖ ਰਹੇ ਹਾਂ, ਇਨ੍ਹਾਂ ਸਾਰਿਆਂ ਪਿੱਛੇ ਬਹੁਤਾਤ ਵਿਚ ਨਸ਼ਿਆਂ ਦੀ ਹੀ ਸਰਪ੍ਰਸਤੀ ਕੰਮ ਕਰਦੀ ਨਜ਼ਰ ਆਉਂਦੀ ਹੈ। ਅੱਜ ਕੱਲ੍ਹ ਤਾਂ ਨੌਜਵਾਨਾਂ ਨੇ ਆਪਣੇ ਡਰੱਗ ਗੈਂਗ ਬਣਾਏ ਹੋਏ ਹਨ ਜੋ ਵੱਡੀਆਂ ਰਕਮਾਂ ਲੈ ਕੇ ਹਰ ਤਰ੍ਹਾਂ ਦੇ ਜਾਇਜ਼ ਨਾਜਾਇਜ਼ ਕਰਮ ਕਰਦੇ ਹਨ। ਜਿਹੜਾ ਇਨ੍ਹਾਂ ਗੈਂਗਾਂ ਵਿਚੋਂ ਨਿਕਲਣ ਦਾ ਯਤਨ ਕਰਦਾ ਹੈ ਦੂਸਰੇ ਗੈਂਗ ਦੇ ਮੈਂਬਰ ਉਸ ਨੂੰ ਜਾਨੋਂ ਮਾਰ ਦਿੰਦੇ ਹਨ। ਅਕਲ ਅਤੇ ਬੁੱਧੀ ਨੂੰ ਪਾਗਲ ਬਣਾਉਣ ਵਾਲੇ ਨਸ਼ੇ ਕਚਹਿਰੀਆਂ, ਥਾਣਿਆਂ ਅਤੇ ਜੇਲ੍ਹਾਂ ਦੀ ਰੌਣਕ ਤਾਂ ਜ਼ਰੂਰ ਵਧਾਉਂਦੇ ਨੇ, ਪਰ ਘਰ ਦੀਆਂ ਖੁਸ਼ੀਆਂ, ਘਰ ਦੇ ਖੇੜੇ, ਘਰ ਦੀਆਂ ਰੌਣਕਾਂ ਉਜੜ ਜਾਂਦੀਆਂ ਨੇ। ਘਰ ਘਾਟ, ਧਨ ਸੰਪਦਾ, ਮਾਣ ਸਨਮਾਨ ਸਭ ਮਲੀਆ ਮੇਟ ਹੋ ਜਾਂਦਾ ਹੈ। ਨਸ਼ੇ ਦੁਰਘਟਨਾਵਾਂ ਦਾ ਮੂਲ ਕਾਰਨ ਬਣਦੇ ਹਨ। ਨਿੱਤ ਦੇ ਜੀਵਨ ਵਿਚ ਜਦੋਂ ਆਪਾਂ ਸੜਕਾਂ ਉੱਤੇ ਸਫ਼ਰ ਕਰ ਰਹੇ ਹੁੰਦੇ ਹਾਂ ਤਾਂ 20-25 ਮੀਲ ਸਫ਼ਰ ਕਰਨ ਤੋਂ ਬਾਅਦ ਹਿੰਦੁਸਤਾਨ ਵਿਚ ਜ਼ਰੂਰ ਹੀ ਕਿਤੇ ਨਾ ਕਿਤੇ ਕੋਈ ਟਰੱਕ ਉਲਟਿਆ ਹੋਇਆ ਜਾਂ ਐਕਸੀਡੈਂਟ ਨਾਲ ਚੂਰ ਹੋਈ ਗੱਡੀ ਵਿਖਾਈ ਦਿੰਦੀ ਹੈ। ਜਦੋਂ ਕਿਸੇ ਅਖਬਾਰ ਦਾ ਪੱਤਰਾ ਅਸੀਂ ਉਲਟਾਈਏ ਤਾਂ ਉਨ੍ਹਾਂ ਪੰਨਿਆਂ ਉਪਰ ਵੀ ਇਲਾਕਾ ਪੱਧਰ ਉੱਤੇ 5-6 ਐਕਸੀਡੈਂਟ ਦੀਆਂ ਫੋਟੋਆਂ ਅਤੇ ਖ਼ਬਰਾਂ ਵੇਖਣ ਤੇ ਪੜ੍ਹਨ ਨੂੰ ਮਿਲਦੀਆਂ ਹਨ, ਜਿਨ੍ਹਾਂ ਵਿਚ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਗਏ ਹੁੰਦੇ ਹਨ ਅਤੇ ਅਤ ਨਾਜ਼ੁਕ ਹਾਲਤ ਵਿਚ ਕੁਝ ਜਿਹੜੇ ਬਚੇ ਹਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਦਰਸਾਇਆ ਹੁੰਦਾ। ਇਲਾਕਾ ਪੱਧਰ ਤੋਂ ਉੱਪਰ ਉੱਠ ਕੇ ਜੇ ਸਾਰੇ ਦੇਸ਼ ਵਿਚ ਇਕ ਦਿਨ ਦੀਆਂ ਸੜਕਾਂ ਦੁਰਘਟਨਾਵਾਂ ਦੇ ਅੰਕੜੇ ਇਕੱਠੇ ਕੀਤੇ ਜਾਣ ਤਾਂ ਗਿਣਤੀ ਸੈਂਕੜੇ ਨਹੀਂ ਹਜ਼ਾਰਾਂ ਵਿਚ ਪੁੱਜਣ ਦੀ ਸੰਭਾਵਨਾ ਹੈ, ਜੋ ਨਸ਼ਾਈ ਡਰਾਈਵਰਾਂ ਦੀ ਅਣਗਹਿਲੀ ਜਾਂ ਨਸ਼ੇ ਦੀ ਲੋੜ ਵਿਚ ਹੋਏ ਹਾਦਸਿਆਂ ਵਿਚ ਅਜਾਈ ਮੌਤੇ ਮਾਰੇ ਜਾਂਦੇ ਹਨ। ਦੁਰਘਟਨਾਵਾਂ ਦੇ ਸਰਵੇਖਣਕਰਤਾ ਦੀ ਰਾਏ ਅਨੁਸਾਰ 85% ਸੜਕ ਦੁਰਘਟਨਾਵਾਂ ਦਾ ਮੁੱਖ ਕਾਰਨ ਨਸ਼ਿਆਂ ਦਾ ਬਹੁਤਾਤ ਵਿਚ ਸੇਵਨ ਕਰਨਾ ਹੀ ਨਿਕਲਦਾ ਹੈ। ਟੈਕਸੀ ਡਰਾਈਵਰ ਜਾਂ ਟਰੱਕ ਡਰਾਈਵਰ ਸਵਾਰੀਆਂ ਨੂੰ ਜਾਂ ਸਮਾਨ ਨੂੰ ਨਿਯਤ ਥਾਂ ਤੇ ਛੇਤੀ ਪਹੁੰਚਾ ਕੇ ਹੋਰ ਸਵਾਰੀਆਂ ਜਾਂ ਸਮਾਨ ਚੁੱਕਣ ਦੀ ਖਾਤਰ ਸਰੀਰ ਦਾ ਥਕੇਵਾਂ ਲਾਉਣ ਅਤੇ ਚੁਸਤ ਰਹਿਣ ਵਾਸਤੇ ਕੋਈ ਨਾ ਕੋਈ ਨਸ਼ਾ ਆਮ ਵਰਤਦੇ ਹਨ। ਡਰਾਈਵਰਾਂ ਨੂੰ ਨਸ਼ੇ ਸੜਕ ਉਪਰ ਬਣੇ ਢਾਬਿਆਂ ਅਤੇ ਚਾਹ ਦੀਆਂ ਦੁਕਾਨਾਂ ਤੋਂ ਸਹਿਜੇ ਮਿਲ ਜਾਂਦੇ ਹਨ। ਹਰ ਨਸ਼ੇ ਦਾ ਇਸ਼ਾਰਾ ਜਾਂ ਨਾਂ ਇਨ੍ਹਾਂ ਨੇ ਆਪਣੀ ਹੀ ਬੋਲੀ ਵਿਚ ਰੱਖਿਆ ਹੁੰਦਾ। ਡਰਾਈਵਰ ਦੇ ਇਸ਼ਾਰਾ ਹੁੰਦੇ ਸਾਰ ਢਾਬੇ ਦਾ ਨੌਕਰ ਫਟਾਫਟ ਪਾਣੀ ਦਾ ਗਿਲਾਸ ਤੇ ਨਸ਼ਾ ਸਵਾਰੀਆਂ ਤੋਂ ਬੜੇ ਲੁਕਵੇਂ ਢੰਗ ਨਾਲ ਲਿਆ ਕੇ ਡਰਾਈਵਰ ਨੂੰ ਆ ਹਾਜ਼ਰ ਕਰਦੇ ਨੇ। ਨਸ਼ਾ ਖਾਂਦੇ ਸਾਰ ਸਰੀਰ ਦਾ ਥਕੇਵਾਂ ਤਾਂ ਦੂਰ ਹੋ ਜਾਂਦਾ, ਪਰ ਨਾਲ ਹੀ ਨਸ਼ੇ ਦੇ ਅਸਰ ਨਾਲ ਦਿਮਾਗ ਦਾ ਨਰਵਸ ਸਿਸਟਮ ਨੀਮ ਮਦਹੋਸ਼ ਹੋ ਜਾਂਦਾ। ਨੀਮ ਮਦਹੋਸ਼ੀ ਵਿੱਚ ਜਦੋਂ ਡਰਾਈਵਰ ਤੇਜ਼ ਰਫ਼ਤਾਰ ਗੱਡੀ ਚਲਾਉਂਦਾ, ਇਸ ਤੇਜ਼ ਰਫ਼ਤਾਰੀ ਵਿੱਚ ਡਰਾਈਵਰ ਸੜਕ ਦੇ ਸਾਰੇ ਕਾਇਦੇ ਕਾਨੂੰਨ ਬਿਲਕੁਲ ਭੁੱਲ ਜਾਂਦਾ। ਆਪਣੇ ਹਿੱਸੇ ਆਉਂਦੀ ਸੜਕ ਨੂੰ ਛੱਡ ਕੇ ਬਿਨਾਂ ਅੱਗਾ ਪਿੱਛਾ ਵੇਖੇ ਅੱਗੇ ਚੱਲ ਰਹੀਆਂ ਗੱਡੀਆਂ ਨੂੰ ਓਵਰਟੇਕ ਕਰਨ ਲੱਗਿਆ ਕੋਈ ਨਾ ਕੋਈ ਸੜਕ ਦੁਰਘਟਨਾ ਹਰ ਰੋਜ਼ ਬੇਕਸੂਰ ਬੰਦਿਆਂ ਨੂੰ ਮਾਰਨ ਦਾ ਕਾਰਨ ਬਣ ਜਾਂਦੀ ਹੈ। ਇਹਨਾਂ ਨਸ਼ਈ ਡਰਾਈਵਰਾਂ ਪਾਸੋਂ ਜੇ ਕੋਈ ਮਨੁੱਖ ਬਚਣਾ ਵੀ ਚਾਹੇ ਤਦ ਵੀ ਬਚ ਨਹੀਂ ਸਕਦਾ। ਆਪ ਭਾਵੇਂ ਕੋਈ ਨਸ਼ਾ ਨਾ ਕਰਦਾ ਹੋਵੇ, ਸੋਫੀ ਹਾਲਤ ਵਿੱਚ ਬੜਾ ਬਚ ਕੇ ਗੱਡੀ ਚਲਾਉਂਦਾ ਹੋਵੇ, ਪਰ ਇਹ ਨਸ਼ਾ ਕੀਤੇ ਹੋਏ ਡਰਾਈਵਰ ਉਸ ਨੂੰ ਵੀ ਆ ਘੇਰਦੇ ਨੇ। ਇਹਨਾਂ ਨੇ ਤਾਂ ਪਹਿਲਾਂ ਹੀ ਗੱਡੀਆਂ ਉੱਪਰ ਲਿਖਿਆ ਹੁੰਦਾ ਹੈ ਰੱਬ ਰਾਖਾ। ਇਹਨਾਂ ਵੱਲੋਂ ਦੂਸਰੇ ਦੀ ਰਖਵਾਲੀ ਦੀ ਜਾਂ ਆਪਣੀ ਰੱਖਿਆ ਦੀ ਕੋਈ ਗਰੰਟੀ ਨਹੀਂ। ਆਮ ਵੇਖਣ ਵਿੱਚ ਆਉਂਦਾ ਹੈ ਕਿ ਕੋਈ ਸਿਆਣਾ ਮਨੁੱਖ ਆਪਣੇ ਹੱਥ ਨਿਯਮਤ ਰਫ਼ਤਾਰ ਅੰਦਰ ਆਪਣੀ ਗੱਡੀ ਵਿੱਚ ਸੜਕ ਉੱਤੇ ਜਾ ਰਿਹਾ ਹੋਵੇ, ਕੋਈ ਨਸ਼ਈ ਡਰਾਈਵਰ ਸਾਹਮਣੇ ਤੋਂ ਜਾਂ ਪਿੱਛੋਂ ਜਾਂ ਸਾਈਡ ਤੋਂ ਆਪਣੀ ਗੱਡੀ ਉਸਦੀ ਗੱਡੀ ਵਿੱਚ ਮਾਰ ਦੇਵੇ, ਨੁਕਸਾਨ ਤਾਂ ਦੋਵਾਂ ਦਾ ਬਰਾਬਰ ਹੀ ਹੋਣਾ ਹੈ ਨਾ। ਕਸੂਰ ਇੱਕ ਦਾ ਭਰਨਾ ਦੋਵਾਂ ਪੈ ਜਾਂਦਾ ਹੈ। ਐਸੇ ਮਾਜਰੇ ਅਸੀਂ ਨਿੱਤ ਹੀ ਸੜਕਾਂ ਉੱਪਰ ਵੇਖਦੇ ਹਾਂ। ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਨੇ ਇਸ ਤੋਂ ਅਗਾਂਹ ਇੱਕ ਘਟਨਾ ਜੋ ਉਨ੍ਹਾਂ ਦੇ ਨਾਲ ਖੁਦ ਵਾਪਰੀ ਉਸ ਦਾ ਜ਼ਿਕਰ ਕੀਤਾ ਹੈ ਕਿ 6 ਦਸੰਬਰ 2007 ਦੀ ਗੱਲ ਹੈ ਕਿ ਬਾਬਾ ਜੀ ਦਿੱਲੀ ਤੋਂ ਪੰਜਾਬ ਵੱਲ ਆਪਣੀ ਗੱਡੀ ਰਾਹੀਂ ਸਫ਼ਰ ਕਰ ਰਹੇ ਸਨ। ਡਰਾਈਵਰ ਬੜੇ ਸਹਿਜ ਧੀਰਜ ਨਾਲ ਗੱਡੀ ਚਲਾ ਰਿਹਾ ਸੀ। ਜਦੋਂ ਉਹ ਖੰਨੇ ਤੋਂ ਸਮਰਾਲਾ ਮਾਛੀਵਾੜਾ ਹੋ ਕੇ ਰਾਹੋਂ ਕਸਬੇ ਵਿੱਚ ਪੁੱਜੇ ਤਾਂ ਸਾਹਮਣੇ ਇੱਕ 35 ਸਾਲ ਦਾ ਨੌਜਵਾਨ ਨਸ਼ੇ ਵਿੱਚ ਧੁੱਤ ਰਾਇਲ ਇਨਫੀਲਡ ਮੋਟਰਸਾਈਕਲ ਉੱਤੇ ਬੜੀ ਤੇਜ਼ੀ ਨਾਲ ਅੱਗੇ ਚੱਲ ਰਹੀਆਂ ਗੱਡੀਆਂ ਨੂੰ ਪਾਸ ਕਰਦਾ ਆਉਂਦਾ ਵੇਖਿਆ। ਵੇਖਦਿਆਂ ਵੇਖਦਿਆਂ ਹੀ ਉਸਨੇ ਆਪਣੇ ਹੱਥ ਚੱਲ ਰਹੇ ਇੱਕ ਵਿਚਾਰੇ ਰਿਕਸ਼ਾ ਡਰਾਈਵਰ ਦੇ ਰਿਕਸ਼ੇ ਵਿੱਚ ਆਪਣਾ ਮੋਟਰਸਾਈਕਲ ਮਾਰਤਾ। ਰਿਕਸ਼ੇ ਵਿੱਚ ਮੋਟਰਸਾਈਕਲ ਵੱਜਣ ਨਾਲ ਜਿੱਥੇ ਰਿਕਸ਼ਾ ਟੁੱਟ ਕੇ ਦੋਹਰਾ ਹੋ ਗਿਆ, ਉੱਥੇ ਰਿਕਸ਼ੇ ਵਾਲਾ ਅਤੇ ਮੋਟਰਸਾਈਕਲ ਸਵਾਰ ਗਲੇਟਣੀਆਂ ਖਾਂਦੇ ਸੜਕ ਦੇ ਉੱਤੇ ਆ ਡਿੱਗੇ। ਰਿਕਸ਼ਾ ਚਾਲਕ ਦੇ ਕਾਫੀ ਰਗੜਾਂ ਲੱਗੀਆਂ, ਮੋਟਰਸਾਈਕਲ ਵਾਲੇ ਦੀ ਇੱਕ ਲੱਤ ਤੇ ਦੋਵੇਂ ਬਾਹਾਂ ਟੁੱਟ ਗਈਆਂ। ਸਿਰ ਵਿੱਚ ਸੱਟ ਲੱਗਣ ਸਦਕਾ ਉਹ ਬੇਹੋਸ਼ ਹੋ ਗਿਆ, ਪਰ ਮਰਨੋਂ ਬਚ ਗਿਆ। ਉੱਪਰ ਉਧਰ ਇਹ ਭਾਣਾ ਵਰਤਣ ਉਪਰੰਤ ਜਦੋਂ ਉਹ ਮੋਟਰਸਾਈਕਲ ਇਕਦਮ ਰਿਕਸ਼ੇ ਵਿੱਚ ਵੱਜਾ ਤੇ ਉਹ ਰਿਕਸ਼ਾ ਚਾਲਕ ਨੂੰ ਜ਼ਖਮੀ ਕਰ ਦਿੱਤਾ ਤੇ ਆਪ ਮੋਟਰਸਾਈਕਲ ਚਲਾਉਣ ਵਾਲਾ ਜੋ ਨਸ਼ੇ ਵਿੱਚ ਧੁੱਤ ਸੀ ਉਹ ਡਿੱਗ ਪਿਆ ਤੇ ਮੋਟਰਸਾਈਕਲ ਬੇਮੁਹਾਰਾ ਹੋ ਕੇ ਜਿੱਧਰੋਂ ਬਾਬਾ ਜੀ ਹੋਰਾਂ ਦੀ ਗੱਡੀ ਆ ਰਹੀ ਸੀ ਉਧਰ ਨੂੰ ਆ ਗਿਆ। ਸਿੱਧਾ ਬਾਬਾ ਜੀ ਹੋਰਾਂ ਦੀ ਗੱਡੀ ਦੇ ਅਗਲੇ ਪਾਸੇ ਆ ਕੇ ਵੱਜਾ, ਜਿਸ ਨੇ ਗੱਡੀ ਦਾ ਬੰਪਰ ਰੇਡੀਏਟਰ ਬੱਤੀਆਂ ਸਾਰਾ ਕੂਲਿੰਗ ਸਿਸਟਮ ਮੋਰਲਾ ਭੰਨ ਦਿੱਤਾ। ਉਸ ਦੀ ਰਿਪੇਅਰ ਦਾ ਖਰਚਾ ਤਕਰੀਬਨ 1,65,000 ਰੁਪਏ ਸਾਨੂੰ ਭਰਨਾ ਪਿਆ। ਐਕਸੀਡੈਂਟ ਹੋਣ ਉਪਰੰਤ ਪੁਲਿਸ ਰਿਪੋਰਟ ਹੋਈ, ਪੁੱਛਗਿੱਛ ਉਪਰੰਤ ਪਤਾ ਚੱਲਿਆ ਕਿ ਇਹ ਨੌਜਵਾਨ ਆਪਣੇ ਸਾਥੀਆਂ ਨਾਲ ਇੱਕ ਮੈਰਿਜ ਪੈਲਸ ਵਿੱਚ ਗਾਉਣ ਵਜਾਉਣ ਦਾ ਧੰਦਾ ਕਰਕੇ ਆਇਆ। ਉੱਥੇ ਮੁਫ਼ਤ ਦੀ ਸ਼ਰਾਬ ਸੀ ਪੀ ਜ਼ਿਆਦਾ ਲਈ ਤੇ ਜਿਸ ਕਰਕੇ ਇਹ ਹਾਦਸਾ ਵਰਤਿਆ। 2-3 ਘੰਟੇ ਦੀ ਖੱਜਲਖੁਆਰੀ ਉਪਰੰਤ ਗੱਡੀ ਇੱਕ ਪੈਟਰੋਲ ਪੰਪ ਤੇ ਖੜੀ ਕੀਤੀ। 1500 ਰੁਪਏ ਵਿੱਚ ਇੱਕ ਟੈਕਸੀ ਕਰਕੇ ਅੱਧੀ ਰਾਤ ਨੂੰ ਬਾਬਾ ਜੀ ਲਿਖਦੇ ਹਨ ਕਿ ਅਸੀਂ ਆਪਣੀ ਮੰਜ਼ਿਲ ਤੇ ਪੁੱਜੇ। ਹੁਣ ਵਿਚਾਰ ਕਰਨ ਦੀ ਲੋੜ ਹੈ ਕਿ ਇਸ ਬੰਦੇ ਨੇ ਮੁਫ਼ਤ ਦੀ ਸ਼ਰਾਬ ਪੀ ਕੇ ਰਿਕਸ਼ੇ ਵਾਲੇ ਦਾ ਵਿਚਾਰੇ ਦਾ ਰਿਕਸ਼ਾ ਤੋੜਿਆ, ਉਸ ਨੂੰ ਕਈ ਦਿਨ ਮੰਜੇ ਉੱਤੇ ਪੈਣ ਲਈ ਮਜਬੂਰ ਕਰ ਦਿੱਤਾ, ਰੋਜ਼ ਦੀ ਰੋਜੀ ਰੋਟੀ ਕਮਾ ਕੇ ਆਪਣੇ ਪਰਿਵਾਰ ਦੀ ਉਹ ਰਿਕਸ਼ੇ ਵਾਲਾ ਢਿੱਡ ਭਰਦਾ ਸੀ, ਉਹ ਪਰਿਵਾਰ ਵੀ ਰੋਜੀ ਰੋਟੀ ਤੋਂ ਆਤਰ ਹੋ ਗਿਆ। ਆਪਣਾ ਨਵਾਂ ਮੋਟਰਸਾਈਕਲ ਇਸ ਮੂਰਖ ਨੇ ਭੰਨ ਕੇ ਕਬਾੜੀਆਂ ਨੂੰ ਦੇਣ ਵਾਲਾ ਕਰ ਲਿਆ, ਲੱਤਾਂ ਬਾਹਾਂ ਜੁਦੀਆਂ ਤੁੜਾਈਆਂ, ਸਾਰੀ ਉਮਰ ਲਈ ਅਪਾਹਜ ਬਣ ਗਿਆ। ਉਧਰ ਸਾਨੂੰ ਆਪਣੇ ਹੱਥ ਸਹੀ ਸਲਾਮਤ ਤੁਰਿਆ ਜਾਂਦਿਆਂ ਨੂੰ ਪਰੇਸ਼ਾਨੀ ਪਾ ਕੇ 1,65,000 ਰੁਪਏ ਦਾ ਪ੍ਰੇਥਣ ਲਾ ਦਿੱਤਾ। ਇਹੋ ਜਿਹੇ ਆਟੇ ਨਾਲ ਪ੍ਰੇਥਣ ਲਾਉਣ ਵਾਲੇ ਮਾਜਰੇ ਪਤਾ ਨਹੀਂ ਇੱਕ ਦਿਨ ਵਿੱਚ ਕਿੰਨੇ ਕੁ ਵਾਪਰਦੇ ਨੇ। ਇਹਨਾਂ ਨਸ਼ਈ ਡਰਾਈਵਰਾਂ ਨੇ ਆਪ ਤਾਂ ਮਰਨਾ ਹੀ ਹੈ, ਆਪ ਮਰਦੇ ਮਰਦੇ ਅਨੇਕਾਂ ਹੋਰਨਾਂ ਨੂੰ ਆਪਣਾ ਸਾਥ ਲੈ ਜਾਂਦੇ ਨੇ। ਸਰਕਾਰ ਨੇ ਥਾਂ ਥਾਂ ਵੱਡੇ ਵੱਡੇ ਬੋਰਡ ਲਾ ਕੇ ਲਿਖ ਕੇ ਲਾਏ ਹੋਏ ਨੇ ਕਿ ਨਸ਼ਾ ਪੀ ਕੇ ਗੱਡੀ ਚਲਾਉਣੀ ਜੁਰਮ ਹੈ, ਪਰ ਬਹੁਤਾਤ ਵਿੱਚ ਨਸ਼ਾ ਪੀ ਕੇ ਹੀ ਗੱਡੀਆਂ ਚਲਾਈਆਂ ਜਾਂਦੀਆਂ ਹਨ, ਕੋਈ ਪੁੱਛਗਿੱਛ ਕਰਨ ਵਾਲਾ ਨਹੀਂ। ਜੇ ਕੋਈ ਅਧਿਕਾਰੀ ਚਲਾਨ ਕਰਨ ਵਾਲਾ ਮਿਲ ਵੀ ਜਾਵੇ ਉਹ ਵੀ ਹਰਾ ਨੋਟ ਡਰਾਈਵਰ ਦੇ ਹੱਥ ਵਿੱਚ ਵੇਖ ਕੇ ਕੁਝ ਨਹੀਂ ਕਹਿੰਦਾ। ਕਈ ਵਾਰ ਇੰਝ ਮਹਿਸੂਸ ਹੁੰਦਾ ਹੈ ਕਿ ਜਿੰਨੇ ਵੀ ਕਾਇਦੇ ਕਾਨੂੰਨ ਬਣੇ ਹੋਏ ਹਨ ਉਹ ਸਿਰਫ ਭਲੇ ਮਾਨਸਾਂ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਵਾਸਤੇ ਹੀ ਹਨ, ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਾਸਤੇ ਉੱਤੇ ਕੋਈ ਕਾਨੂੰਨ ਨਹੀਂ। ਇਹ ਬਹੁਤ ਹੀ ਬਦਕਿਸਮਤੀ ਵਾਲੀ ਗੱਲ ਹੈ। ਗੱਲ ਚੱਲ ਰਹੀ ਹੈ ਨਸ਼ੇ ਦੇ ਨੁਕਸਾਨਾਂ ਦੀ। ਅਗਲੇ ਨੁਕਸਾਨ ਜਿਸ ਦਾ ਆਪਾਂ ਜ਼ਿਕਰ ਕਰਨ ਲੱਗੇ ਹਾਂ ਉਹ ਹੈ ਨਸ਼ੇ ਸ਼ੁਭ ਕਰਮਾਂ ਦਾ ਨਾਸ਼ ਕਰਦੇ ਹਨ ਤੇ ਪਰਲੋਕ ਦਾ ਵਿਗਾੜ ਕਰਦੇ ਹਨ। ਸੰਸਾਰ ਇੱਕ ਸਰਾਂ ਹੈ, ਇੱਥੇ ਆਈ ਚਲਾਈ ਦਾ ਸਿਲਸਿਲਾ ਨਿਰੰਤਰ ਚੱਲ ਰਿਹਾ ਹੈ। ਸਾਡੇ ਵੱਡੇ ਵਡੇਰੇ ਵੀ ਕਿਤਿਓਂ ਇੱਥੇ ਆਏ, ਸਮਾਂ ਬਤੀਤ ਕੀਤਾ, ਤੁਰ ਗਏ। ਅਸੀਂ ਵੀ ਉਹਨਾਂ ਵਾਂਗ ਪਿੱਛੋਂ ਕਿਤਿਓਂ ਆਏ ਹਾਂ। ਪ੍ਰਭੂ ਮਾਲਕ ਵੱਲੋਂ ਨਿਯਤ ਕੀਤਾ ਸਮਾਂ ਭੋਗ ਕੇ ਅਸਾਂ ਵੀ ਅਗਾਂਹ ਤੁਰ ਜਾਣਾ। ਇਹਨਾਂ ਦੋਵਾਂ ਅਸਥਾਨਾਂ ਨੂੰ ਗੁਰਬਾਣੀ ਵਿੱਚ ਲੋਕ ਪਰਲੋਕ, ਹਲਤ ਪਲਤ, ਐਥੇ ਉਥੇ, ਆਗੈ ਪਾਚਾ ਦਾ ਨਾਂ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਹੇ ਪ੍ਰੇਮੀ ਜਨੋ, ਪ੍ਰਭੂ ਦਾ ਚਿੰਤਨ ਕਰੋ। ਇਹ ਸੰਸਾਰ ਸਦਾ ਰਹਿਣ ਵਾਲਾ ਨਹੀਂ, ਸਭਨਾਂ ਨੇ ਆਪੋ ਆਪਣੀ ਵਾਰੀ ਅਨੁਸਾਰ ਇਥੋਂ ਤੁਰ ਜਾਣਾ। ਆਪ ਜੀ ਦਾ ਪਾਵਨ ਬਚਨ ਵਡਹੰਸ ਰਾਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 579 ਉੱਪਰ ਅੰਕਿਤ ਹੈ। ਸਾਹਿਬ ਸਿਮਰੋ ਮੇਰੇ ਭਾਈਓ, ਸਭਨਾ ਇਹੋ ਪਿਆਣਾ, ਇਥੈ ਧੰਦਾ ਕੂੜਾ ਚਾਰ ਦੇਹਾ, ਆਗੈ ਸਰ ਪਰ ਜਾਣਾ, ਤਥਾ ਸਾਹਿਬ ਸੰਭਾਲੈ ਪੰਥ ਨਿਹਾਲੈ, ਅਸਾਂ ਪੇ ਉਥੇ ਜਾਣਾ। ਐਥੇ ਦੇ ਕੀਤੇ ਹੋਏ ਮਾੜੇ ਕਰਮ ਅਤੇ ਪੀਤੇ ਹੋਏ ਨਸ਼ੇ ਅਗਾਂ ਪਰਲੋਕ ਨੂੰ ਵਿਗਾੜ ਦਿੰਦੇ ਹਨ। ਹਲਤ ਵਿੱਚ ਭਾਵੇਂ ਇਸ ਦੁਨੀਆਂ ਵਿੱਚ ਨਸ਼ਿਆਂ ਵਿੱਚ ਧੁੱਤ ਹੋ ਕੇ ਕੀਤੀਆਂ ਮਨਮਾਨੀਆਂ ਪਲਤ ਦਾ ਨਾਸ਼ ਕਰਦੀਆਂ ਹਨ, ਅਗਲੇ ਲੋਕ ਦਾ ਨਾਸ਼ ਕਰਦੀਆਂ ਹਨ। ਭਾਵੇਂ ਨਾਸਤਕ ਵਿਚਾਰਧਾਰਾ ਦੇ ਕੁਝ ਇੱਕ ਲੋਕ ਇਹ ਕਹਿੰਦੇ ਵੀ ਸੁਣੀਂਦੇ ਨੇ ਕਿ ਇਹ ਜੱਗ ਮਿੱਠਾ ਅਗਲਾ ਕਿ ਮਿੱਠਾ, ਪਰ ਜਿਨ੍ਹਾਂ ਨੇ ਦਿਵ ਨੇਤਰਾਂ ਨਾਲ ਵੇਖਿਆ ਹੈ ਉਹ ਪੁਕਾਰ ਪੁਕਾਰ ਕੇ ਸ਼ਾਦੀ ਭਰਦੇ ਨੇ ਕਿ ਸੰਸਾਰ ਦੇ ਲੋਕੋ, ਪਵਿੱਤਰ ਆਤਮਾਵਾਂ ਦੀ ਸਿੱਖਿਆ ਨੂੰ ਧਿਆਨ ਦੇ ਕੇ ਸੁਣਿਓ, ਕਿਉਂਕਿ ਉਹ ਸੰਤ ਜਨ ਉਹੋ ਹੀ ਬਚਨ ਮੂੰਹ ਵਿੱਚੋਂ ਬੋਲਦੇ ਨੇ ਜੋ ਉਹਨਾਂ ਨੇ ਅੱਖਾਂ ਨਾਲ ਵੇਖੇ ਹੁੰਦੇ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਸਾਵਧਾਨ ਕਰਦੇ ਹੋਏ ਫਰਮਾਉਂਦੇ ਨੇ ਕਿ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖੈ ਆਖੀ। ਪੇਖੈ ਆਖੀ ਵਾਲਿਆਂ ਵੱਲੋਂ, ਅੱਖੀ ਵੇਖਣ ਵਾਲਿਆਂ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਖੁਦ ਗਵਾਹੀ ਭਰਦੇ ਫਰਮਾਨ ਕਰਦੇ ਨੇ ਕਿ ਹੇ ਪ੍ਰਾਣੀਓ, ਇਹ ਸੰਸਾਰ ਦੇ ਝੂਠੇ ਨਸ਼ੇ ਜਿਨ੍ਹਾਂ ਨੂੰ ਪੀਣ ਨਾਲ ਮਤ ਪਾਗਲ ਹੋ ਜਾਂਦੀ ਹੈ, ਆਪਣੇ ਪਰਾਏ ਦੀ ਸੋਝੀ ਨਹੀਂ ਰਹਿੰਦੀ, ਇਸ ਸੰਸਾਰ ਵਿੱਚ ਨਸ਼ੇ ਪੀਤਿਆਂ ਪ੍ਰਭੂ ਤੋਂ ਦੂਰੀ ਪੈ ਜਾਂਦੀ ਹੈ, ਲੋਕ ਪਰਲੋਕ ਵਿੱਚ ਲਾਹਣਤਾਂ ਝੱਲਣੀਆਂ ਪੈਂਦੀਆਂ ਹਨ ਤੇ ਦਰਗਾਹ ਵਿੱਚ ਸਜ਼ਾ ਭੋਗਣੀ ਪੈਂਦੀ ਹੈ। ਅਜਿਹੇ ਨਸ਼ਿਆਂ ਨੂੰ ਕਦਾਚਿਤ ਵੀ ਨਹੀਂ ਸੇਵਨ ਕਰਨਾ ਚਾਹੀਦਾ। ਬਿਹਾਗੜੇ ਦੀ ਵਾਰ ਵਿੱਚ ਧੰਨ ਗੁਰੂ ਅਮਰਦਾਸ ਜੀ ਦਾ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 554 ਉੱਪਰ ਅੰਕਿਤ ਹੈ ਕਿ ਜਿਤ ਪੀਤੈ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣਈ, ਖਸਮਹੋ ਧੱਕੇ ਖਾਏ, ਜਿਤ ਪੀਤੈ ਖਸਮ ਵਿਸਰੈ, ਦਰਗਹਿ ਮਿਲੈ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਪਾਰ ਵਸਾਏ। ਭਗਤ ਕਬੀਰ ਜੀ ਨੇ ਪ੍ਰਭੂ ਭਗਤੀ ਕਰਕੇ ਜਿੱਥੇ ਲੋਕ ਪ੍ਰਲੋਕ ਦੀ ਸੋਝੀ ਪ੍ਰਾਪਤ ਕੀਤੀ, ਉਥੇ ਭਗਤੀ ਕਰਕੇ ਇਹ ਅਵਸਥਾ ਪ੍ਰਾਪਤ ਕੀਤੀ ਕਿ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਇਸ ਅਵਸਥਾ ਨੂੰ ਭਗਤ ਜੀ ਨੇ ਮਾਣਿਆ। ਉਨ੍ਹਾਂ ਨੇ ਸੰਸਾਰ ਦੇ ਭਲੇ ਵਾਸਤੇ ਜੀਵਨ ਦੇ ਹਰ ਪੱਖ ਨੂੰ ਸਹਿਜ ਸੁਹੇਲਾ ਬਣਾਉਣ ਲਈ ਗੁਰਬਾਣੀ ਦੁਆਰਾ ਅਮੋਲਕ ਸਿੱਖਿਆਵਾਂ ਪ੍ਰਦਾਨ ਕੀਤੀਆਂ। ਭਗਤ ਕਬੀਰ ਜੀ ਨੇ ਵੀ ਨਸ਼ਿਆਂ ਦਾ ਸੰਕੇਤਕ ਨਾਂ ਲਿਖ ਕੇ ਅਗਵਾਈ ਦਿੱਤੀ ਹੈ ਕਿ ਜਿਹੜਾ ਮਨੁੱਖ ਅਪਖ ਭਾਵ ਮਾਸ ਇਤਆਦਿਕ ਨਾ ਖਾਣ ਯੋਗ ਖਾਂਦੇ ਤੇ ਨਸ਼ੇ ਵਰਤਦੇ ਹਨ, ਉਨ੍ਹਾਂ ਨੇ ਜਿੰਨੇ ਵੀ ਭਲੇ ਕਰਮ, ਪੁੰਨ ਦਾਨ, ਵਰਤਨੇਮ, ਤੀਰਥ ਯਾਤਰਾ ਆਦਿ ਕੀਤੇ ਹੁੰਦੇ ਹਨ, ਉਹ ਸਮੁੱਚੇ ਸਾਰੇ ਦੇ ਸਾਰੇ ਅਪਖ ਖਾਣ ਅਤੇ ਨਸ਼ੇ ਪੀਣ ਨਾਲ ਨਿਸ਼ਫਲ ਹੋ ਜਾਂਦੇ ਹਨ, ਭਾਵ ਫਲੀਭੂਤ ਨਹੀਂ ਹੁੰਦੇ। ਭਗਤ ਕਬੀਰ ਜੀ ਦਾ ਇਹ ਪਾਵਨ ਸਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1377 ਉੱਪਰ ਅੰਕਿਤ ਹੈ। ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਹੇ, ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਹੇ, ਤੀਰਥ ਵਰਤ ਨੇਮ ਕੀਏ ਤੇ ਸਭੈ ਰਸਾਤਲ ਜਾਹੇ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਰੂ ਰਾਗ ਵਿੱਚ ਸਪਸ਼ਟ ਸ਼ਬਦਾਂ ਵਿੱਚ ਨਸੀਹਤ ਕੀਤੀ ਹੈ ਕਿ ਹੇ ਮਨੁੱਖ, ਤੂੰ ਮਤ ਨੂੰ ਪਾਗਲ ਕਰਨ ਵਾਸਤੇ ਨਸ਼ੇ ਵਰਤ ਕੇ ਨਿਆਣਿਆਂ ਵਾਲੀ ਗੱਲ ਨਾ ਕਰ। ਜੇ ਤੂੰ ਇਹੋ ਜਿਹੀ ਅਗਿਆਨਤਾ ਵਾਲੀ ਗੱਲ ਕਰੀ ਗਿਆ ਤਾਂ ਤੇਰਾ ਦੁਰਲੱਭ ਮਨੁੱਖਾ ਜਨਮ ਜੋ ਅਮੋਲਕ ਹੈ, ਕੋਈ ਮੁੱਲ ਨਹੀਂ ਜਿਸਦਾ, ਉਹ ਵਿਅਰਥ ਹੀ ਚਲੇ ਜਾਵੇਗਾ। ਆਪ ਜੀ ਦਾ ਪਾਵਨ ਫਰਮਾਨ ਹੈ ਕਿ ਹੋਸ਼ਾ ਮਦ ਚਾਖ ਹੋਏ ਤੁਮ ਬਾਵਰ, ਹੋਸ਼ਾ ਮਦ ਚਾਖ ਹੋਏ ਤੁਮ ਬਾਵਰ, ਦੁਰਲੱਭ ਜਨਮ ਅਕਾਰਥ ਰੇ ਨਰ, ਐਸੀ ਕਰਾਂ ਇਹ ਆਨਤ। ਭਵਿੱਖਤ ਸਗੰਧਕ ਪੁਰਾਣ ਵਿੱਚ ਤੰਬਾਕੂ ਅਤੇ ਹੋਰ ਨਸ਼ਿਆਂ ਨੂੰ ਨਰਕਾਂ ਵਿੱਚ ਲਿਜਾਣ ਵਾਲੇ ਸਾਰੇ ਅਪਰਾਧਾਂ ਦੀ ਜੜ ਸ੍ਰੇਸ਼ਟ ਕਰਮਾਂ ਧਰਮਾਂ ਦੇ ਨਾਸ਼ਕ ਦਰਸਾ ਕੇ ਨਸ਼ਿਆਂ ਨੂੰ ਨਾ ਵਰਤਣ ਲਈ ਸੁਚੇਤ ਕੀਤਾ ਹੈ। ਜੇ ਗੁਰੂਆਂ ਮਹਾਂਪੁਰਖਾਂ ਦੀ ਸੱਚੀ ਸਿੱਖਿਆ ਸੁਣ ਲਵਾਂਗੇ ਤਾਂ ਇਹਦੇ ਵਿੱਚ ਸਾਡਾ ਹੀ ਭਲਾ ਹੈ, ਜੇ ਨਾ ਸੁਣਾਂਗੇ, ਸੁਣੀ ਅਨਸੁਣੀ ਕਰ ਦੇਵਾਂਗੇ ਤਾਂ ਫੇਰ ਨੁਕਸਾਨ ਕਿਸੇ ਦਾ ਨਹੀਂ ਹੋਣਾ, ਸਾਡਾ ਆਪਣਾ ਹੀ ਹੋਣਾ ਹੈ।